Shriva Prudhi Guru Nanak Pada Samaro Angada Gore Amar Das Shri Guru Ramdas Guru Arjan Beghanan ke Beghanan Har Gobind Shubh Shri Har Rai Har Jori Shri Har Krishna Mana Bahori Ek Bahadur Param Kirpala Ji Param Kirpala Shri Guru Gobind Singh Besala Parantara Par Punna Punna Sisa Ji Punna Punna Sisa Bandha Bar Bar Jagdi Ekankar Satguru Te Prasad Sach Hoye Vahe Guru Jeke Fateh Began Binasan Soye Yes Mah Amrit Gyan Hai Manak Bhagat Vairag Guru ग्रंथ साहिब उदद बंदों कर अनुराग गुरु ग्रंथ साहिब उदद बंदों कर अनुराग सतनाम श्री वाहि गुरु साहिब जियो दोहरा साकी तारा सिंह की सुन सो बुद्ध निधान बाएं डल मद सिंह पयो बुट्टर गोत प्रधान
वाहे गुरु जी का खालसा वाहे गुरु जी की फतेह परम सत्कार योग सम्मान योग गुरु के साजी और नवाजी हुई गुरु का खास रूप गुरु खालसा साध संगत जी हो वड्या भागा वाले हो के नेता प्रति सतगुरां दे पवित्र चरणा च कतर हो के हाजरियां भर के आप जी अपने जीवन दियां घड़ियां गुरु लेखे ला के सफला कर दे श्री गुर पंथ प्रकाश दी चल रही लड़ीवार कथा बहुत ही अदब ते सत्कार सहित आप जी सरवण कर रहे गंगू शाइया दा प्रसंग आप जी ने पिछे सुने हैं ਹਿੰਦਾਲੀਆਂ ਦਾ ਜਿਨ੍ਹਾਂ ਨੂੰ ਨਰੰਜਨੀਏ ਕਹਿੰਦੇ ਨੇ ਚੰਡਿਆਲੇ ਦੇ ਰਹਿਣ ਵਾਲੇ ਉਹਨਾਂ ਨਰੰਜਨੀਆਂ ਦੀਆਂ ਜਿਹੜੀਆਂ ਕਰਤੂਤਾਂ ਸਨ ਜਿਵੇਂ ਉਹਨਾਂ ਨੇ ਪੰਥ ਨਾਲ ਵੀ ਵਿਰੋਧ ਕੀਤਾ ਹੈ ਉਹ ਕਥਾ ਵੀ ਆਪ ਜੀ ਨੇ ਪਿੱਛੇ ਸਰਵਣ ਕੀਤੀ ਹੈ। ਅੱਜ ਇੱਕ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ, ਇੱਕ ਮਹਾਨ ਸਿਰਲੱਥ ਯੋਧੇ ਬਹਾਦਰ ਦਾ, ਬਾਬਾ ਤਾਰਾ ਸਿੰਘ ਜੀ ਵਾਂ ਨਿਹੰਗ ਸਿੰਘ। ਕਿਵੇਂ ਬਹਾਦਰੀ ਨਾਲ ਲੜੇ ਨੇ, ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਤੇ ਬਿਰਤੀਆਂ ਨੂੰ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨ ਕਮਲਾਂ ਨਾਲ ਜੋੜੀਏ, ਇਕਾਗਰਤਾ ਸਹਿਤ ਗੁਰੂ ਪੰਥ ਦਾ ਇਤਿਹਾਸ ਸਰਵਣ ਕਰੀਏ, ਹਾਜ਼ਰੀਆਂ ਲਵਾਉਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਖੀ ਤਾਰਾ ਸਿੰਘ ਕੀ ਸੁਣ ਸੋ ਬੁੱਧ ਨਿਧਾਨ।
ਹੁਣ ਸਾਖੀ ਸੁਣੋ ਤੁਸੀਂ ਭਾਈ ਤਾਰਾ ਸਿੰਘ ਵਾਂ ਦੀ, ਹੇ ਬੁੱਧੀ ਨਿਧਾਨ ਯਾਨੀ ਕਿ ਸ੍ਰੇਸ਼ਟ ਬੁੱਧੀ ਵਾਲਿਓ, ਗੁਰਮੁਖੋ ਸਰੋਤਾ ਜਨੋ, ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਮੈਂ ਤੁਹਾਨੂੰ ਬਾਬਾ ਤਾਰਾ ਸਿੰਘ ਵਾਂ ਦੀ ਕਥਾ ਸਰਵਣ ਕਰਾਉਂਦਾ ਹਾਂ।
ਬਾਏ ਡਲ ਮਦ ਸਿੰਘ ਪਯੋ ਬੁੱਟਰ ਗੋਤ ਪ੍ਰਧਾਨ।
ਵਾਂ ਪਿੰਡ ਦੇ ਰਹਿਣ ਵਾਲੇ ਸਨ ਤੇ ਡਲ ਤੇ ਵਾਂ ਦੇ ਵਿਚਕਾਰ ਇਹਨਾਂ ਦਾ ਡੇਰਾ ਸੀ, ਦੋਵੇਂ ਪਿੰਡ ਨੇ ਡਲ ਤੇ ਵਾਂ ਦੋਨਾਂ ਦੇ ਵਿਚਕਾਰ, ਹੁਣ ਹੈ ਤਾਂ ਵਾਂ ਪਿੰਡ ਦੇ ਸੀ ਪਰ ਦੋਨਾਂ ਪਿੰਡਾਂ ਦੀ ਹੱਦ ਨੇੜੇ ਨੇੜੇ ਹੋਣ ਕਰਕੇ ਵਿੱਚ ਇਹਨਾਂ ਦਾ ਡੇਰਾ ਸੀ। ਬੁੱਟਰ ਗੋਤ ਦੇ ਧਾਰਨੀ ਸਨ ਬਾਬਾ ਤਾਰਾ ਸਿੰਘ ਜੀ ਵਾਂ।
ਛਪੇ ਛੰਦ ਹਠੀ ਤਪੀ ਜਤਵਾਨ ਰਹਿਤ ਵੈ ਰਹੇ ਸੋ ਚੰਗੀ।
ਇਹੋ ਜਿਹੇ ਸਨ ਬਾਬਾ ਤਾਰਾ ਸਿੰਘ ਜੀ, ਹੁਣ ਉਹਨਾਂ ਦਾ ਵਰਣਨ ਕਰਦੇ ਨੇ। ਕਹਿੰਦੇ ਬਾਬਾ ਤਾਰਾ ਸਿੰਘ ਜੀ ਹਠੀ ਵੀ ਸੀ, ਹੱਠ ਕਰ ਲੈਣਾ। ਹਠੀ ਦਾ ਮਤਲਬ ਹੁੰਦਾ ਵੀ ਜਪ ਤਪ ਵਾਸਤੇ ਹੱਠ ਕਰਨਾ, ਬਾਣੀ ਪੜ੍ਹਨ ਵਾਸਤੇ ਹੱਠ ਕਰਨਾ। ਹਠੀ ਵੀ ਨੇ ਤਪੀ ਵੀ ਨੇ। ਅਰਦਾਸ ਵਿੱਚ ਆਪਾਂ ਰੋਜ਼ ਕਹਿੰਦੇ ਹਠੀਆਂ ਜਪੀਆਂ ਤਪੀਆਂ, ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ
ਸ੍ਰੀ ਵਾਹਿਗੁਰੂ।
ਉਹ ਹਠੀਆਂ ਵਿੱਚੋਂ ਬਾਬਾ ਤਾਰਾ ਸਿੰਘ ਜੀ ਵੀ ਆਉਂਦੇ ਆ ਹਠੀ, ਉਹਨਾਂ ਦਾ ਵੀ ਜ਼ਿਕਰ ਹੈ। ਤੂੰ ਹਠੀ ਵੀ ਨੇ ਤਪੀ ਵੀ ਨੇ, ਜਾਤਵਾਨ ਜਤੀ ਵੀ ਨੇ, ਵਿਅੰਗਮ ਸਨ। ਰਹਿਤ ਵਹ ਰਹਿ ਸੋ ਚੰਗੀ, ਜਿਹੜੀ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਸ੍ਰੇਸ਼ਟ ਰਹਿਣੀ ਹੈ ਨਾ, ਉਸ ਰਹਿਣੀ ਦੇ ਧਾਰਨੀ ਨੇ ਬਾਬਾ ਤਾਰਾ ਸਿੰਘ ਜੀ। ਰਹਿਤ ਮਰਿਆਦਾ ਚ ਰਹਿਣੀ ਬਹਿਣੀ ਚ ਪੱਕੇ, ਕੋਈ ਢਿੱਲ ਮੱਠ ਨਹੀਂ ਸੀ ਰਹਿਣੀ ਬਹਿਣੀ ਚ, ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਸਨ।
ਨੀਲ ਬਸਤਰ ਤਨ ਸਜੇ ਸਜੇ ਤਨ ਸ਼ਸਤਰ ਜੰਗੀ।
ਸਰੀਰ ਉੱਤੇ ਨੀਲੇ ਰੰਗ ਦਾ ਬਾਣਾ ਧਾਰਨ ਕਰਦੇ ਸੀ। ਖਾਲਸੇ ਦੀ ਜਦੋਂ ਸਤਿਗੁਰੂ ਕਲਗੀਧਰ ਨੇ ਸਾਜਨਾ ਕੀਤੀ ਹੈ ਨਾ, ਪੰਜਾਂ ਦੀ ਚੋਣ ਕੀਤੀ ਹੈ, ਪੰਜਾਂ ਨੂੰ ਨੀਲੇ ਰੰਗ ਦਾ ਬਾਣਾ ਧਾਰਨ ਕਰਵਾਇਆ, ਇਹ ਇਤਿਹਾਸਕ ਗ੍ਰੰਥਾਂ 'ਚ ਜ਼ਿਕਰ ਆਉਂਦਾ। ਤੋ ਨੀਲੇ ਰੰਗ ਦਾ ਬਾਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਧਾਰਿਆ। ਤੋ ਜਿਹੜੀਆਂ ਇਹ ਫੌਜਾਂ ਹਨ ਮਹਾਰਾਜ ਜੀ ਦੀਆਂ ਲਾਡਲੀਆਂ, ਉਹ ਵੀ ਨੀਲੇ ਰੰਗ ਦਾ ਬਾਣਾ ਧਾਰਨ ਕਰਦੇ ਆ। ਇਹ ਬਾਬਾ ਫਤਿਹ ਸਿੰਘ ਕੇ ਜਥੇ ਸਿੰਘ। ਤੋ ਬਾਬਾ ਤਾਰਾ ਸਿੰਘ ਜੀ ਵਾਂ ਨੀਲੇ ਰੰਗ ਦਾ ਬਾਣਾ ਧਾਰਨ ਕਰਦੇ ਨੇ ਤੇ ਸਰੀਰ ਦੇ ਉੱਤੇ ਸ਼ਸਤਰ ਜਿਹੜੇ ਜੰਗੀ ਸ਼ਸਤਰ ਨੇ, ਉਹ ਸ਼ਸਤਰ ਆਪਣੇ ਸਰੀਰ ਤੇ ਸਜਾ ਕੇ ਰੱਖਦੇ ਨੇ। ਹਾਂਜੀ,
ਗੁਰਬਾਣੀ ਹਿਤ ਰੱਖੇ ਸਿਦਕ ਗੁਰ ਚਰਨਨ ਧਾਰੇ।
ਸ਼ਸਤਰ ਧਾਰੀ ਸਨ ਬਾਬਾ ਤਾਰਾ ਸਿੰਘ ਜੀ, ਗਾਤਰੇ ਸ਼੍ਰੀ ਸਾਹਿਬ ਰੱਖਣੀ, ਕਟਾਰ ਰੱਖਣੀ, ਬੰਦੂਕ ਰੱਖਣੀ, ਬਰਛਾ ਰੱਖਣਾ, ਇਹਦਾ ਸ਼ਸਤਰਧਾਰੀ ਸੀ। ਜਿੱਥੇ ਸ਼ਸਤਰਧਾਰੀ ਨੇ ਬਾਣੇ ਦੇ ਧਾਰਨੀ ਨੇ, ਉੱਥੇ ਬਾਣੀ ਦੇ ਵੀ ਧਾਰਨੀ ਨੇ। ਦੋ ਚੀਜ਼ਾਂ ਨੇ, ਬਾਣੀ ਤੇ ਬਾਣਾ। ਜਿੱਥੇ ਬਾਣਾ ਉੱਥੇ ਬਾਣੀ ਵੀ ਹੈ ਨਾਲ। ਗੁਰਬਾਣੀ ਦੇ ਨਾਲ ਬੜਾ ਪ੍ਰੇਮ ਕਰਦੇ ਤੇ ਪੜ੍ਹਦੇ ਵੀ ਨੇ, ਔਰ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਸਿਦਕ ਧਾਰਨ ਕਰਦੇ ਨੇ ਆਪਣੇ ਹਿਰਦੇ ਵਿੱਚ। ਸਿਦਕੀ ਸਿੱਖ ਹਨ।
ਮੁਖ ਤੇ ਕੱਢੇ ਜੋ ਬਚਨ ਸਤੀ ਜਿਮ ਸੋ ਪ੍ਰਤ ਪਾਰੇ।
ਜਿਹੜਾ ਬਚਨ ਬਾਬਾ ਤਾਰਾ ਸਿੰਘ ਜੀ ਆਪਣੇ ਮੂੰਹੋਂ ਕਰ ਦਿੰਦੇ ਆ ਨਾ, ਆਪਣੇ ਉਸ ਬਚਨ ਦੀ ਪਾਲਣਾ ਸਤੀ ਵਾਂਗੂ ਕਰਦੇ ਨੇ। ਜਿਵੇਂ ਸਤੀ ਨੇ ਬਚਨ ਕੀਤਾ ਨਾ ਵੀ ਪਤੀ ਦੀ ਚਿਖਾ ਤੇ ਚੜ੍ਹ ਕੇ ਮਰਨਾ, ਕੁਝ ਹੋ ਜੇ ਉਹਨੇ ਆਪਣਾ ਬਚਨ ਪੂਰਾ ਕਰਨਾ ਹੁੰਦਾ ਸਤੀ ਨੇ, ਕਹਿੰਦੇ ਏਦਾਂ ਬਾਬਾ ਤਾਰਾ ਸਿੰਘ ਜੀ ਵਾਂ ਜਿਹੜਾ ਬਚਨ ਆਪਣੇ ਮੂੰਹੋਂ ਕਰ ਦਿੰਦੇ ਨੇ, ਆਪਣੇ ਉਸ ਬਚਨ ਦੀ ਪੂਰਨ ਤੌਰ ਤੇ ਪਾਲਣਾ ਕਰਦੇ ਹਨ।
ਦੰਗਿਆਨ ਮੈਂ ਪ੍ਰਥਮ ਉਸੇ ਧਰੀਏ ਨਾਮ ਗਿਣਾਏ।
ਜਦੋਂ ਗੱਲ ਜੁਝਾਰੂਆਂ ਦੀ ਆਉਂਦੀ ਹੈ, ਪੰਥ ਦੇ ਵਿੱਚ ਯੋਧਿਆਂ ਦੀ ਬਹਾਦਰਾਂ ਦੀ ਬਾਤ ਆਉਂਦੀ ਹੈ, ਤਾਂ ਕਹਿੰਦੇ ਉਹਨਾਂ ਜੁਝਾਰੂਆਂ ਵਿੱਚੋਂ, ਉਹਨਾਂ ਯੋਧਿਆਂ ਵਿੱਚੋਂ ਸਭ ਤੋਂ ਸਿਰੜੀ ਯੋਧੇ ਬਾਬਾ ਤਾਰਾ ਸਿੰਘ ਜੀ ਵਾਂ ਨੂੰ ਕਹਿ ਲਈਏ ਤੇ ਕੋਈ ਅਤਕਥਨੀ ਨਹੀਂ ਸੀ। ਕਹਿੰਦੇ ਯੋਧੇ ਹੋਰ ਵੀ ਨੇ ਪੰਥ ਦੇ, ਪਰ ਜੇ ਸਿਰੜੀ ਯੋਧੇ ਦੀ ਗੱਲ ਕਰੀਏ ਨਾ, ਵੀ ਯੋਧਿਆਂ ਵਿੱਚੋਂ ਵੀ ਸਿਰਮੌਰ ਯੋਧਾ ਬਣਾਉਣਾ ਹੋਵੇ ਸਾਰੇ ਪੰਥ ਵਿੱਚੋਂ, ਤਾਂ ਸਿਰੜੀ ਯੋਧਿਆਂ ਦੇ ਵਿੱਚੋਂ ਬਾਬਾ ਤਾਰਾ ਸਿੰਘ ਜੀ ਵਾਂ ਹਨ। ਉਹਨਾਂ ਦਾ ਨਾਂ ਇਹੋ ਜਿਹੇ ਯੋਧਿਆਂ ਵਿੱਚ ਗਿਣਿਆ ਜਾਂਦਾ ਹੈ।
ਜਾਏ ਬੁਲਾਏ ਜੋ ਘਰ ਪਰੇ ਲੈ ਆਪਣੇ ਠੀਕ ਟਿਕਾਏ।
ਬਾਬਾ ਤਾਰਾ ਸਿੰਘ ਜੀ ਇਹੋ ਜਿਹੇ ਲੜਾਕੂ ਯੋਧੇ ਸੀ ਵੀ ਜੇ ਕੋਈ ਲੜਾਈ ਜਾਂ ਕੋਈ ਬਲਾ ਕਿਸੇ ਦੂਜੇ ਦੇ ਘਰ ਜਾਂਦੀ ਹੋਏ ਹੁੰਦੀ ਵੇਖ ਲੈਂਦੇ ਨਾ, ਉਹਨੂੰ ਕਹਿੰਦੇ ਆ ਉੱਧਰ ਬਾਅਦ ਜਾਈ, ਪਹਿਲਾਂ ਆ ਜਾ, ਦੋ ਘੜੀਆਂ ਮੇਰੇ ਕੋਲ ਆਰਾਮ ਕਰ। ਆਖੋ ਸਤਨਾਮ
ਸ੍ਰੀ ਵਾਹ।
ਇਹੋ ਜਿਹਾ ਯੋਧ ਆਮ ਕਰਕੇ ਕਿਸੇ ਦੂਜੇ ਦੀ ਲੜਾਈ ਬੰਦਾ ਆਪਣੇ ਗਲ ਨਹੀਂ ਪਾਉਂਦਾ, ਕਹਿੰਦਾ ਲੜਨ ਆਪਾਂ ਲੰਘ ਚੱਲੀਏ, ਅਸੀਂ ਕਿਉਂ ਦੂਜੇ ਦੀ ਲੜਾਈ ਗਲ ਪਾਈਏ। ਬਾਬਾ ਤਾਰਾ ਸਿੰਘ ਜੀ ਦੂਜਿਆਂ ਦੀ ਲੜਾਈ ਵੀ ਕਹਿੰਦੇ ਆਪਣੇ ਘਰ ਟਿਕਾ ਲੈਂਦੇ ਸੀ, ਉਹ ਕਹਿੰਦੇ ਅਸੀਂ ਆਪੇ ਨਜਿੱਠਦੇ ਰਹਾਂਗੇ, ਤੁਸੀਂ ਜਾਓ ਸੁੱਖ ਲਓ। ਇਹੋ ਜਿਹੇ ਯੋਧੇ ਸਨ।
ਦੋਹਰਾ ਸੀਸ ਤਰੇ ਅਤਪੁਰ ਫਿਰੈ ਨੈ ਮਰਨੋ ਸੰਕਾਏ।
ਬਾਬਾ ਤਾਰਾ ਸਿੰਘ ਜੀ ਆਪਣਾ ਸਿਰ ਮਾਨੋ ਜਿਵੇਂ ਤਲੀ ਤੇ ਰੱਖ ਕੇ ਤੁਰੇ ਫਿਰਦੇ ਸੀ, ਮਰਨ ਦਾ ਤਾਂ ਸ਼ੰਕਾ ਹੀ ਕੋਈ ਨਹੀਂ ਸੀ। ਸਭ ਤੋਂ ਵੱਡਾ ਡਰ ਕੀ ਹੈ? ਮੌਤ ਦਾ ਹੀ ਹੁੰਦਾ ਨਾ, ਤੇ ਮੌਤ ਦਾ ਡਰ ਹੈ ਹੀ ਨਹੀਂ ਸੀ। ਸਿਰ ਜਿਹੜਾ ਸੀ ਮਾਨੋ ਆਪਣੀ ਤਲੀ ਤੇ ਰੱਖ ਕੇ ਤੁਰੇ ਫਿਰਦੇ ਨੇ, ਇਹੋ ਜਿਹੇ ਯੋਧੇ ਸਨ ਬਾਬਾ ਤਾਰਾ ਸਿੰਘ ਜੀ।
ਸਿਰੋਂ ਪਰੇ ਡੇਰਾ ਤਿਸੇ ਐਸੋ ਰਹੇ ਸੁਭਾਏ।
ਬਾਬਾ ਤਾਰਾ ਸਿੰਘ ਜੀ ਦਾ ਡੇਰਾ ਸਿਰ ਤੋਂ ਪਰੇ ਹੀ ਹੈ। ਕਿੱਥੇ ਮਹਾਰਾਜ ਜੀ ਦੇ ਬਾਬਤ ਇੱਕ ਕਵੀ ਨੇ ਲਿਖਿਆ ਨਾ ਵੀ ਪੜ੍ਹਨ ਵਾਲਿਆਂ ਦੇ ਧੜਾਂ ਉੱਤੇ ਸੀਸ ਕੋਈ ਨਾ। ਬਾਬਾ ਤਾਰਾ ਸਿੰਘ ਜੀ ਉਸ ਡੇਰੇ ਵਿੱਚ ਉਸ ਸਕੂਲ ਚ ਰਹਿੰਦੇ ਆ, ਸਿਰੋਂ ਪਰੇ ਡੇਰਾ ਹੈ ਇਹਨਾਂ ਦਾ। ਇਹੋ ਜਿਹਾ ਸੁਭਾਅ ਹੈ ਬਾਬੇ ਤਾਰਾ ਸਿੰਘ ਦਾ।
ਜਬ ਬੰਦੋ ਹੁਤ ਜੀਵ ਤੋ ਉਨ ਲੀਨੋ ਤੁਰਤ ਹਰਾਏ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੰਗਾਂ ਵਿੱਚ ਮਾਝੇ ਦੇ ਇਲਾਕੇ ਵਿੱਚ, ਇੱਧਰ ਦੁਆਬੇ ਦੇ ਇਲਾਕੇ 'ਚ ਬਾਬਾ ਤਾਰਾ ਸਿੰਘ ਜੀ ਉਹਨਾਂ ਦੇ ਨਾਲ ਰਹੇ ਨੇ। ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਜੀ ਨੇ ਤੁਰਕ ਹਰਾ ਦਿੱਤੇ, ਪੰਜਾਬ ਦਾ ਰਾਜ ਸਿੱਖਾਂ ਦੇ ਕੋਲ ਲੈ ਆਂਦਾ, ਉਸ ਵਕਤ
ਖੁਸ਼ਾਮਦ ਕਰ ਕਰ ਸਿੰਘਨ ਕੀ ਲੇਵੇਂ ਮੁਲਕ ਬਸਾਏ।
ਜਿਹੜੇ ਤੁਰਕ ਸੀ ਨਾ, ਉਹ ਸਿੰਘਾਂ ਦੀਆਂ ਖੁਸ਼ਾਮਦਾਂ ਕਰਦੇ ਸੀ, ਖਾਲਸਾ ਜੀ ਅਸੀਂ ਤੁਹਾਡੇ ਹੀ ਹਾਂ, ਤੁਸੀਂ ਸੁੱਖ ਨਾਲ ਰਹੋ, ਤੁਹਾਨੂੰ ਆਹ ਨਗਰ ਚਾਹੀਦਾ ਆਹ ਲੈ ਲਓ, ਆਹ ਜਗੀਰ ਚਾਹੀਦੀ ਆਹ ਲੈ ਲਓ, ਤੁਸੀਂ ਰਹੋ। ਉਹ ਤਾਂ ਡੰਗ ਟਪਾਉਂਦੇ ਸੀ ਤੁਰਕ ਆਪਣਾ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਖਾਲਸਾ ਪ੍ਰਬਲ ਹੋਇਆ ਪੰਜਾਬ 'ਚ, ਤੇ ਬਹੁਤ ਸਾਰਾ ਰਾਜ ਆਪਣੇ ਅਖਤਿਆਰ ਕੀਤਾ। ਜਿਹੜੇ ਕੁਝ ਇਲਾਕਿਆਂ ਵਿੱਚ ਕੁਝ ਛੋਟੇ ਛੋਟੇ 10-20 ਪਿੰਡਾਂ ਦੀਆਂ ਜਗੀਰਾਂ ਦੇ ਮਾਲਕ ਤੁਰਕ ਸੀ, ਉਹ ਸਿੰਘਾਂ ਨੂੰ ਹੱਥ ਜੋੜ ਜੋੜ ਕੇ ਆਪਣੇ ਇਲਾਕੇ 'ਚ ਵਸਾਉਂਦੇ ਸੀ ਕਿ ਜੀ ਤੁਸੀਂ ਇੱਥੇ ਵਸੋ, ਕਿਉਂਕਿ ਸਿੰਘਾਂ ਨੂੰ ਵਸਾਉਣ ਦਾ ਮਤਲਬ ਸੀ ਸਾਡਾ ਇਲਾਕਾ ਬਚਿਆ ਰਹੇਗਾ, ਹੋਰ ਸਿੰਘ ਆ ਕੇ ਹਮਲਾ ਨਾ ਕਰਨਗੇ। ਇਦਾਂ ਸਿੰਘਾਂ ਦੀਆਂ ਖੁਸ਼ਾਮਦਾਂ ਕਰਕੇ ਆਪਣੇ ਮੁਲਕ ਵਸਾਉਂਦੇ ਸੀ।
ਲੋਟ ਪੋਟ ਸਿੰਘਨ ਰੱਖੇ ਤਦੀ ਲੱਕ ਟਲ ਜਾਏ।
ਕਹਿੰਦੇ ਸਿੰਘਾਂ ਦੇ ਪੈਰਾਂ ਚ ਲੋਟ ਪੋਟ ਹੋ ਕੇ ਮੱਥੇ ਟੇਕ ਕੇ ਖੁਸ਼ਾਮਦਾਂ ਕਰਕੇ ਉਹਨਾਂ ਕੋਲੋਂ ਆਪਣਾ ਇਲਾਕਾ ਬਚਾਉਂਦੇ ਸੀ ਤੁਰਕ, ਤੇ ਸਿੰਘਾਂ ਨੂੰ ਆਪ ਵਸਾਉਂਦੇ ਸੀ ਜੀ ਤੁਸੀਂ ਇੱਥੇ ਵਸੋ, ਆਹ ਜਗ੍ਹਾ ਤੁਹਾਨੂੰ ਦਿੰਦੇ ਹਾਂ, ਇੱਥੇ ਤੁਸੀਂ ਟਿਕਾਣਾ ਕਰੋ, ਆਹ ਪਿੰਡ ਦੇ ਉੱਤੇ ਤੁਸੀਂ ਆਪਣੀ ਜਮੀਅਤ ਬਣਾਓ। ਏਦਾਂ ਕਹਿੰਦੇ ਤੁਰਕ ਉਸ ਵੇਲੇ ਹੱਥ ਜੋੜ ਕੇ ਖਾਲਸੇ ਨੂੰ ਜਗੀਰਾਂ ਭੇਟ ਕਰਦੇ ਸੀ।
ਬੰਦੋ ਮਾਰਿਓ ਜਬ ਉਹਨੇ ਬਿਨਤਿਓ ਸਿੰਘਨ ਖਪਾਏ।
ਪਰ ਸਮਾਂ ਬਦਲਿਆ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ। ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਪੰਥ ਦੇ ਉੱਤੇ ਸਿੰਘਾਂ ਉੱਤੇ ਸਖਤੀ ਦਾ ਦੌਰ ਆਇਆ। ਬਿਨਾਂ ਖਤਾ ਤੋਂ, ਕਿਸੇ ਦੀ ਜੇ ਖਤਾ ਵੀ ਨਹੀਂ ਕੋਈ ਭੁੱਲ ਵੀ ਨਹੀਂ, ਉਹਨਾਂ ਸਿੰਘਾਂ ਨੂੰ ਪਿੰਡਾਂ 'ਚੋਂ ਚੁਣ ਚੁਣ ਕੇ ਮਾਰਨ ਲੱਗੇ ਤੁਰਕ।
ਚੋਪਈ ਹੁਤੀ ਤਾਰੇ ਸਿੰਘ ਦਈ ਜਗੀਰ।
ਬਾਬਾ ਤਾਰਾ ਸਿੰਘ ਜੀ ਦੇ ਕੋਲ ਵੀ ਉਸ ਵੇਲੇ ਇੱਕ ਜਗੀਰ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਇਹ ਵਾਂ ਪਿੰਡ ਦੇ ਇਲਾਕੇ ਦੀ ਜਗੀਰ ਸੀ। ਇਹ ਜਗੀਰ ਦੇ ਮਾਲਕ ਕੁਝ ਜ਼ਮੀਨ ਜਾਇਦਾਦ ਉਹ ਬਾਬਾ ਤਾਰਾ ਸਿੰਘ ਜੀ ਦੇ ਅਧੀਨ ਸੀ।
ਬੁੰਗੇ ਚਿਣਿਓ ਥੋ ਤੈ ਸਿੰਘ ਵੀਰ।
ਬਾਬਾ ਜੀ ਨੇ ਉੱਥੇ ਦੋ ਤਿੰਨ ਬੂੰਗੇ ਬਣਾ ਲਏ ਸਨ ਆਪਣੇ। ਬੂੰਗੇ ਉੱਚੇ ਬਣਾਏ ਜਾਂਦੇ ਸਨ ਕਿ ਜੇ ਲੋੜ ਪੈਣ ਤੇ ਜੰਗ ਵਾਸਤੇ ਵਰਤਣੇ ਹੋਣ ਤਾਂ ਜੰਗ ਵਾਸਤੇ ਵੀ ਵਰਤ ਲਏ ਜਾਣ, ਤੇ ਜੇ ਰਹਿਸ਼ ਵਾਸਤੇ ਵਰਤਣੇ ਨੇ, ਬਾਣੀ ਪੜ੍ਹਨ ਵਾਸਤੇ ਵਰਤਣੇ ਨੇ, ਮਹਾਰਾਜ ਜੀ ਦੇ ਪ੍ਰਕਾਸ਼ ਵਾਸਤੇ ਵਰਤਣੇ ਨੇ ਤਾਂ ਵੀ ਵਰਤੇ ਜਾਣ। ਤੋਂ ਪੁਰਾਣੇ ਬੂੰਗੇ ਬਾਬਾ ਜੀ ਨੇ ਇੱਥੇ ਕੁਝ ਬੂੰਗੇ ਵੀ ਆਪਣੇ ਬਣਾ ਲਏ, ਤੇ ਜਗੀਰ ਉਹਨਾਂ ਦੇ ਕੋਲ ਸੀ, ਬਾਬਾ ਤਾਰਾ ਸਿੰਘ ਜੀ ਵਾਂ ਦੇ ਪਾਸ। ਤੋ ਕੁਝ ਬੂੰਗੇ ਇੱਥੇ ਰੱਖ ਬਣਾ ਲਏ, ਤੇ ਕੁਝ ਕੁ ਵੀਰ ਯੋਧੇ ਸਿੰਘ ਉਹ ਬਾਬਾ ਤਾਰਾ ਸਿੰਘ ਜੀ ਦੇ ਡੇਰੇ ਦੇ ਉੱਤੇ ਰਹਿੰਦੇ ਸਨ।
ਤਾਰੇ ਸਿੰਘ ਨੇ ਨੈ ਸਮਾਂ ਨਿਹਾਰਿਓ।
ਹੁਣ ਜਦੋਂ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਿੰਘਾਂ ਉੱਤੇ ਸਖਤੀ ਦਾ ਸਮਾਂ ਆਇਆ, ਤਾਂ ਜਿਹੜੀਆਂ ਸਿੰਘਾਂ ਕੋਲ ਜਗੀਰਾਂ ਸੀ, ਰਾਜ ਸੀ, ਉਹ ਸਿੰਘਾਂ ਨੂੰ ਛੱਡਣੇ ਪਏ। ਪਰ ਬਾਬੇ ਤਾਰਾ ਸਿੰਘ ਨੇ ਨਹੀਂ ਛੱਡਿਆ, ਕਹਿੰਦਾ ਇਹ ਤਾਂ ਖਾਲਸੇ ਦਾ ਰਾਜ ਆ, ਅਸੀਂ ਨਹੀਂ ਛੱਡਦੇ। ਸਾਰਿਆਂ ਨੇ ਛੱਡ ਦਿੱਤੀਆਂ, ਜਗੀਰਾਂ ਛੱਡਣੀਆਂ ਪਈਆਂ ਸੀ, ਤੁਰਕ ਆ ਕੇ ਧੱਕਾ ਕਰਦੇ ਸੀ, ਤੋ ਸਿੰਘਾਂ ਨੂੰ ਛੱਡ ਕੇ ਹਰਨ ਭਰਨ ਹੋਣਾ ਪਿਆ। ਪਰ ਬਾਬੇ ਤਾਰਾ ਸਿੰਘ ਨੇ ਨਹੀਂ ਆਪਣਾ ਡੇਰਾ ਛੱਡਿਆ, ਯੋਧਾ ਸੀ ਸੂਰਮਾ, ਕਹਿੰਦਾ ਮੈਂ ਮਰਦਾ ਮਰ ਜਾਗਾ ਪਰ ਇਹ ਜਗ੍ਹਾ ਛੱਡ ਕੇ ਨਹੀਂ ਜਾਣੀ।
ਵਹੀ ਰੱਖਿਓ ਉਨ ਸਿੱਡਾ ਤਾਰਿਓ।
ਉਹਨੇ ਉਹੀ ਪਹਿਲਾ ਸਿੱਡਾ ਜਿਹੜਾ ਤੁਰਕਾਂ ਨਾਲ ਰਹਿੰਦਾ ਸੀ ਨਾ, ਉਹ ਸਿੱਡਾ ਜਿਹੜਾ ਸੀ ਉਹ ਉਸੇ ਤਰ੍ਹਾਂ ਹੀ ਰੱਖਿਆ ਬਾਬੇ ਤਾਰਾ ਸਿੰਘ ਨੇ। ਜਿਵੇਂ ਕਹਿੰਦੇ ਨਾ 36 ਦਾ ਅੰਕੜਾ, ਉਹ ਬਣਿਆ ਹੀ ਰਿਹਾ ਬਾਬੇ ਤਾਰਾ ਸਿੰਘ ਦਾ। ਬਾਬੇ ਤਾਰਾ ਸਿੰਘ ਨੇ ਨਹੀਂ ਪ੍ਰਵਾਹ ਕੀਤੀ ਵੀ ਹੁਣ ਬਾਬਾ ਬੰਦਾ ਸਿੰਘ ਜੀ ਸ਼ਹੀਦ ਹੋ ਗਏ ਨੇ, ਤੁਰਕ ਆ ਗਏ ਨੇ ਤੇ ਸਿੰਘਾਂ ਦਾ ਰਾਜ ਖਤਮ ਹੋ ਗਿਆ। ਕਹਿੰਦੇ ਮੇਰਾ ਤਾਂ ਰਾਜ ਅੱਜ ਵੀ ਹੈ, ਜਗੀਰ ਮੇਰੇ ਕੋਲ। ਉਹਨਾਂ ਨੇ ਮੋੜੀ ਨਹੀਂ ਕਿਸੇ ਨੂੰ, ਨਾ ਕਿਸੇ ਤੁਰਕ ਨੂੰ ਨੇੜੇ ਲੱਗਣ ਦੇਣ। ਛੇਤੀ ਕਿਤਿਆਂ ਕੋਈ ਤੁਰਕ ਆਉਂਦਾ ਵੀ ਨਹੀਂ ਸੀ ਨੇੜੇ। ਬਾਬੇ ਤਾਰਾ ਸਿੰਘ ਦਾ ਸੁਭਾਅ ਇਹੋ ਜਿਹਾ ਸੀ, ਯੋਧਾ ਸੀ, ਜਿਹੜਾ ਬਗਾਨੀ ਲੜਾਈ ਨੂੰ ਵੀ ਆਪਣੇ ਘਰ ਲੈ ਆਉਂਦਾ ਸੀ, ਜਦੋਂ ਉਹਦੇ ਨਾਲ ਕੋਈ ਲੜਨ ਆਏਗਾ ਤੇ ਉਹਨੇ ਕੋਈ ਖੈਰ ਥੋੜੀ ਗੁਜ਼ਾਰਨੀ ਸੀ। ਇਸ ਕਰਕੇ ਬਾਬੇ ਤਾਰਾ ਸਿੰਘ ਨੇ ਉਹ ਪਹਿਲਾਂ ਹੀ ਸਿੱਡਾ ਲਾ ਕੇ ਰੱਖਿਆ ਤੁਰਕਾਂ ਦੇ ਨਾਲ, ਜਿਹੜਾ ਬਾਬੇ ਬੰਦਾ ਸਿੰਘ ਬਹਾਦਰ ਦੇ ਵੇਲੇ ਸੀ।
ਪਹਿਲੀ ਬਾਣੋ ਟਲੇ ਸੁਨਾਏ।
ਉਹ ਜਿਹੜਾ ਪਹਿਲਾ ਸਿਰੜ ਸੀ, ਪਹਿਲੀ ਬਾਣ ਸੀ ਨਾ ਬਾਬੇ ਤਾਰਾ ਸਿੰਘ ਦੀ, ਉਹਦੇ ਤੋਂ ਬਾਬਾ ਜੀ ਨਹੀਂ ਟਲਦੇ।
ਦੰਗੋ ਫੰਗੋ ਰੱਖੇ ਮਚਾਏ।
ਬਸ ਦੰਗਾ ਫੰਗਾ ਮਚਾ ਕੇ ਰੱਖਦੇ ਆ, ਕਦੇ ਕਿਤੇ ਲੜਾਈ ਹੋ। ਕੁਝ ਸਿੰਘ ਵੀ ਇਹੋ ਜਿਹੇ ਨਾਲ ਰਹਿੰਦੇ ਬਾਬੇ ਤਾਰਾ ਸਿੰਘ ਦੇ, ਉਹ ਕਦੇ ਜਾ ਕੇ ਕਿਤੇ ਲੜਾਈ ਕਰ ਆਏ, ਕਦੇ ਕਿਤੇ ਝਗੜਾ, ਤੇ ਇਹ ਨਹੀਂ ਸੀ ਬਿਨਾਂ ਗੱਲ ਤੋਂ ਲੜਾਈ ਕਰੀ ਜਾਣੀ, ਕਿੱਥੇ ਲੋੜ ਹੁੰਦੀ ਸੀ ਉੱਥੇ ਲੜਦੇ ਸੀ। ਏਦਾਂ ਕਹਿੰਦੇ ਦੰਗਾ ਫੰਗਾ ਹੁੰਦਾ ਹੀ ਰਹਿੰਦਾ ਸੀ ਡੱਲ ਤੇ ਵਾਂ ਦੇ ਇਲਾਕੇ ਵਿੱਚ।
ਰਾਹ ਜਾਂਦੀ ਲਏ ਕਾਇਸ ਮੋਲ।
ਕਹਿੰਦੇ ਰਾਹ ਜਾਂਦੀ ਲੜਾਈ ਕਲਾ ਜਿਹੜੀ ਸੀ ਨਾ, ਉਹ ਮੁੱਲ ਲੈ ਲੈਂਦੇ ਸੀ। ਮੰਨ ਲਓ ਵੀ ਜਿਵੇਂ ਮੁੱਲ ਦੇ ਕੇ, ਇੱਕ ਨਿਹੰਗ ਸਿੰਘ ਜੀ ਹੁੰਦੇ ਸਨ, ਬਾਬਾ ਸੁਚਾਲਾ ਸਿੰਘ ਜੀ ਉਹਨਾਂ ਦਾ ਨਾਂ ਸੀ, ਤੇ ਤਿਆਰ ਬਰ ਤਿਆਰ ਬਾਣੀ ਬੜੀ ਪੜ੍ਹਿਆ ਕਰਦੇ। ਬੜੇ ਸਾਲ ਪਹਿਲਾਂ ਗੁਜ਼ਰ ਗਏ ਤੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋਣਾ, ਜਿੱਥੇ ਕਿਤੇ ਮੋਰਚੇ ਦੀ ਲੋੜ ਹੁੰਦੀ ਉੱਥੇ ਮੋਰਚਾ ਵੀ ਲਾ ਲੈਂਦੇ, ਇਕੱਲੇ ਹੀ ਰਹਿੰਦੇ ਸੀ। फौज भी नहीं सी रखते नाल, बहुत सारा माल डंगर भी नाल रखना उन्होंने। तो उन्हां बारे सुनिया मैं, दर्शन तो नहीं किते। वो कहिंदे कई बारी उन्होंने लड़न नूं दिल करना, जिवें होड़ जी नहीं उठती मन च, ते राह जांदे किसे नूं कहना हो रहा आ 10 रुपये लै ते मेरे नाल लड़ाई कर। इदां दीआं बिरतियां वालियां भी हुंदियां ने फौजां। कहिंदे हुण कहण दा मतलब ये नहीं भी बिना गल तो लड़ी जाना, झगड़ा करी जाना। सुभाओ दी बात मैं कही है। बाबा तारा सिंह जी जे किते लड़ाई करदे आ, झगड़ा करदे आ, तां उह झगड़ा करदे आ जिथे किते लोड़ हुंदी आ, भी इत्थे हुण धर्म दी गल है जां आण दी गल है। ते कहिंदे जे उह लड़ाई किसे दूजे दे घर नूं जांदी होवे, मन लो कोई धक्का करन जा रिहा किसे नाल, उन्हों पुछना बाबे तारा सिंह ने वह किधर चलो सिपाही, उन्हें कहना फलाने पिंड फलाने हला कर चले हैं। वह कहता वो ते बाद करो, पहला मेरे नाल आके लड़ो। इदा दूजे दे घर जांदी लड़ाई भी बाबा तारा सिंह मोड़ के अपने वल ले आउंदे सी।
10-5 दगियन रखे सो कोल,
10-5 दंगई यानी कि योधे वो अपने कोल रखते सन।
जित कित ते कोल आवे उलांबे,
जे 8-10 सिंह रखे सी ना योधे, वो रोज ही कोई ना कोई सज्जे खब्बे उलांबा लैके आउंदे सी। लोगों ने आके कहना बाबा तारा सिंह जी अज तुहाडा सिंह साढ़े फलाने बंदे नाल लड़ के आया। वह कहिंदा कोई नहीं, सिंह लड़दे ही होंदे आ। सगो दी पिट थापणी, कहिंदे चंगा भी योधे आ, पुछना भी उन्हों भी क्यों लड़े आ। जे कोई वधीकी करके आया हुंदा ते उन्हों बाबा तारा सिंह जी दंड भी लाउंदे। इदा 8-10 सिंह इन्हां दे कोल रहिंदे जिहड़े रोज किते ना किते लड़ाई दा उलांभा लैके आउंदे।
बहुत इत कर तिस वै सांभे,
जिहड़ा कोई लड़ाई करके किसे नूं कोई सांभदा नहीं सी ना, घरों कढ दिंदे भी साडा इह बंदा बड़ा लड़ाका है, जणे खणे नाल लड़दा है। ते बाबा तारा सिंह नूं पता लगदा ते बाबा जी उहनूं अपने कोल सद दिंदे आ, कहिंदे तूं साडे कोल आ जा। उहनूं अपने कोल रख लैंदे हन।
सो मरने ते डरे न मूल,
गल के भी बाबा तारा सिंह मरण तो नहीं डरदे। बाबा तारा सिंह जी वां खौफ नहीं है मन विच मौत दा।
इम कर दंगो रखे जरूर,
और इस तरह हमेशा जंगी बिरती रखदे ने, हमेशा युद्ध लड़न वास्ते तैयार रहिंदे ने।
और तरफ जो कायस जावे,
कहिंदे जे कोई लड़ाई झगड़ा किसे दूजे पासे जांदा होवे,
सद पास दोए पैर कटावे,
सद के अपने घर च दो पैर अपने डेरे ते टका के ते फिर अगे भेज दे ने।
ऐसी परी तारे सिंह बाण,
बाबे तारा सिंह दी बाण बाबे बंदे बहादुर दे वेले भी सी ते उना दी शहीदी तो बाद भी रही।
नै माने वै तुरक न्याण,
तुरकां दी आण नहीं सी, लड़ाई किहदे नाल हुंदी सी, गरीब नाल नहीं सी लड़ाई हुंदी बाबे तारा सिंह दी, लड़ाई ना तुरकां नाल मलेच्छां नाल ही हुंदी सी किते ना किते रोज। वह धक्का करदे सी जिहड़े सिपाही सन पिंडां च आ के लोकां नूं गरीब मार करदे सी। ਇਹ ਨਹੀਂ ਵੀ ਕਿਸੇ ਗਰੀਬ ਨਾਲ ਜਾ ਕੇ ਗਲ ਪੈ ਕੇ ਲੜਦੇ। ਆਮ ਕਰਕੇ ਲੋਕਾਂ ਦਾ ਸੁਭਾਅ ਗਰੀਬ ਦੇ ਗਲ ਪੈਂਦੇ ਆ, ਤਗੜੇ ਨੂੰ ਨਹੀਂ ਹੱਥ ਪਾਉਂਦੇ। ਪਰ ਬਾਬਾ ਤਾਰਾ ਸਿੰਘ ਜੀ ਤਗੜੇ ਨੂੰ ਹੱਥ ਪਾਉਂਦੇ ਸੀ, ਗਰੀਬ ਨੂੰ ਬਚਾਉਂਦੇ ਸੀ। ਇਦਾਂ ਜੰਗ ਯੁੱਧ ਵਾਲੀ ਬਿਰਤੀ ਬਾਬੇ ਤਾਰਾ ਸਿੰਘ ਜੀ ਦੀ ਸੀ। ਤੁਰਕਾਂ ਦੀ ਆਣ ਨਹੀਂ ਸਨ ਮੰਨਦੇ।
ਦੋਹਰਾ ਕਹੇ ਦੰਗਿਓ ਹਮ ਕਿਮ ਟਰੇ, दंगो हमारी जात।
कईआं ने आके बाबा जी नूं कहना बाबा जी ये जंग युद्ध वाली बिरती छड़ के शांत रहो, हुण तुहाडी उम्र भी वड्डी हो चली। ते बाबा जी ने अगों जवाब देना, कहिंदे तूं किवें टल जाईए, तां साडी जात है। जात गोत सिंघन की दंगा, दंगा इन्हीं सतगुर ते मंगा। ये तो किवें टल जाईए, कहते मेरी तो जात, मेरी तो बरादरी दंगा। किवें दंगे का मतलब युद्ध लड़ना। खालसा सो जो कर नित जंग, जंग का मतलब जिथे किते गरीब नाल धक्का हुंदा होवे उत्थे खलो जाना, उत्थे लड़ना।
दंगे खातर हम किए श्री सतगुर जी आप।
कहिंदे भला सिंघो ये दसो, तुसीं कहिंदे भी असीं लड़ाई वगैरह छड के शांत हो जाइए, ਇਹ ਦੱਸੋ ਵੀ ਕਲਗੀਧਰ ਨੇ ਜਿਹੜਾ ਖਾਲਸਾ ਸਾਜਿਆ ਸੀ ਉਹ ਕਿਉਂ ਸਾਜਿਆ ਸੀ? ਜਦੋਂ ਭਾਈ ਦਇਆ ਸਿੰਘ ਦਾ ਸੀਸ ਲਿਆ ਤੇ ਆਖਿਆ, ਦਇਆ ਸਿੰਘ ਜੀ ਜਾਣਦੇ ਹੋ ਸੀਸ ਦੇਣ ਦਾ ਮਤਲਬ? ਤਾਂ ਉਹਨਾਂ ਆਖਿਆ, ਨਹੀਂ ਮਹਾਰਾਜ ਤੁਹਾਡਾ ਸੀ ਦੇ ਦਿੱਤਾ। ਉਹਨਾਂ ਕਲਗੀਧਰ ਨੇ ਕਿਹਾ ਸੀ ਸੀਸ ਦੇਣ ਦਾ ਮਤਲਬ ਹੈ ਮਲੇਛਾਂ ਨਾਲ ਤੁਰਕਾਂ ਨਾਲ ਲੜਨਾ ਪਏਗਾ, ਯਾਨੀ ਕਿ ਖਾਲਸਾ ਤਾਂ ਮਲੇਛਾਂ ਦੇ ਨਾਲ ਲੜਨ ਵਾਸਤੇ ਪੈਦਾ ਕੀਤਾ ਹੈ, ਤੇ ਜੇ ਖਾਲਸਾ ਮਲੇਛਾਂ ਨਾਲ ਲੜਨ ਲਈ ਪੈਦਾ ਹੋਇਆ ਤੇ ਫਿਰ ਅਸੀਂ ਇਹ ਲੜਾਈ ਇਹ ਜੰਗ ਕਿਵੇਂ ਛੱਡ ਦਈਏ?
ਚੋ ਪਈ ਦੰਗੇ ਹੀ ਤੇ ਪਏ ਗੋ ਪਾਤਸ਼ਾਹੀ।
ਜੰਗ ਕੀਤੇ ਬਿਨਾਂ ਕਦੇ ਖਾਲਸਾ ਜੀ ਪਾਤਸ਼ਾਹੀਆਂ ਮਿਲੀਆਂ ਨੇ? ਲੜੇ ਬਿਨਾਂ ਕਿਤੇ ਰਾਜ ਪਰੋਸ ਕੇ ਦਿੱਤਾ ਕਿਸੇ ਨੇ? ਭਾਵੇਂ ਅੱਜ ਕੱਲ ਦੇ ਵੋਟਾਂ ਦੇ ਸਿਸਟਮ ਨਾਲ, ਉਹ ਵੀ ਤਾਂ ਲੜਾਈ ਹੈ, ਵੋਟਾਂ ਦੇ ਮੁਤਾਬਕ ਲੜਿਆ ਜਾਂਦਾ ਹੈ, ਤਾਂ ਇਹ ਵੀ ਲੜਨਾ ਹੀ ਕਹਿੰਦੇ ਆ ਨਾ ਵੀ ਚੋਣ ਲੜਨਾ, ਲੜਾਈ ਤਾਂ ਇਹ ਵੀ ਹੈ। ਲੜੇ ਬਿਨਾਂ ਕਦੇ ਰਾਜ ਨਹੀਂ ਮਿਲਦਾ, ਬਾਬਾ ਤਾਰਾ ਸਿੰਘ ਜੀ ਕਹਿੰਦੇ ਆ, ਕਹਿੰਦੇ ਲੜ ਕੇ ਰਾਜ ਤੇ ਪਾਤਸ਼ਾਹੀ ਪ੍ਰਾਪਤ ਹੁੰਦੀ ਆ ਖਾਲਸਾ ਜੀ।
ਦੰਗੇ ਹੀ ਤੇ ਓਗ ਸੀਸ ਲਾਈ।
ਮੈਂ ਪ੍ਰਣ ਕੀਤਾ ਕਲਗੀਧਰ ਦੇ ਬਚਨਾਂ ਦੇ ਉੱਤੇ ਚੱਲ ਕੇ ਕਿ ਜਬ ਆਵ ਕੀ ਔਦ ਨਿਦਾਨ ਬਣਾ ਅਤ ਹੀ ਰਣ ਮੈਂ ਤਬ ਜੂਝ ਮਰੋ, ਤੇ ਜੇ ਲੜਾਈ ਨਾ ਕਰਾਂਗਾ ਤੇ ਮੈਂ ਆਪਣਾ ਸਿਰ ਕਿਵੇਂ ਲੇਖੇ ਲਾਵਾਂਗਾ। ਬਾਬਾ ਤਾਰਾ ਸਿੰਘ ਜੀ ਕਹਿੰਦੇ, ਜੇ ਮੈਂ ਜੰਗ ਨਾ ਲੜਿਆ ਤੇ ਮੈਂ ਆਪਣਾ ਇਹ ਸਿਰ ਕਿਵੇਂ ਲੇਖੇ ਲਾਵਾਂਗਾ? ਮੈਂ ਤਾਂ ਇਹ ਸਿਰ ਲੇਖੇ ਲਾਉਣਾ, ਇਹਨਾਂ ਤੁਰਕਾਂ ਦੇ ਉੱਤੇ ਚਾੜਨਾ ਭਾਰ।
ਬਿਨ ਦੰਗੇ ਕੋ ਪੁੱਛੇ ਨਾ ਬਾਤ।
ਜੇ ਕੋਈ ਜੰਗ ਨਾ ਲੜੇ, ਜੰਗ ਲੜੇ ਬਿਨਾਂ ਕੋਈ ਗੱਲ ਵੀ ਨਹੀਂ ਪੁੱਛਦਾ, ਬਾਤ ਵੀ ਨਹੀਂ ਪੁੱਛਦਾ। ਇੱਕ ਵਾਰੀ ਇੱਕ ਸੱਪ ਕਿਸੇ ਸਾਧ ਨੂੰ ਟੱਕਰ ਗਿਆ। ਸਾਧ ਨੇ ਆਖਿਆ, ਸੱਪ ਕਹਿੰਦਾ ਵੀ ਜੀ ਮੈਨੂੰ ਸਾਰੀ ਮਾਰਨ ਨੂੰ ਫਿਰਦੇ ਆ। ਉਹ ਕਹਿੰਦੇ ਤੇਰਾ ਸੁਭਾਅ ਹੈ ਵੀ ਤੂੰ ਡੰਗਣਾ ਛੱਡ ਦੇ। ਕਹਿੰਦਾ ਜੀ ਠੀਕ ਹੈ। ਉਹਨੇ ਡੰਗਣਾ ਛੱਡ ਦਿੱਤਾ, ਫਿਰਨ ਲੱਗ ਪਿਆ। ਲੋਕਾਂ ਨੇ ਵੇਖਿਆ ਵੀ ਇਹ ਤਾਂ ਡੰਗਦਾ ਨਹੀਂ ਹੁਣ। ਇੱਕ ਦਿਨ ਜ਼ਮੀਂਦਾਰ ਕਿਤੇ ਚਰੀ ਵੱਢਣ ਆਇਆ ਤੇ ਰੱਸੀ ਕੋਈ ਨਹੀਂ ਸੀ। ਉਹਨੇ ਆਖਿਆ ਵੀ ਇਹ ਸੱਪ, ਇਹੀ ਕੰਮ ਲਈਏ ਇਹਦੇ ਤੋਂ। ਉਹਨੇ ਉਹਦੀ ਰੱਸੀ ਬਣਾ ਕੇ ਤੇ ਚਰੀ ਪੰਡ ਬੰਨ ਲਈ, ਰੋਜ਼ ਦਾ ਹੀ ਕੰਮ ਬਣਾ ਲਿਆ। ਸੱਪ ਬੜਾ ਦੁਖੀ ਹੋਇਆ ਵੀ ਮੈਂ ਚੰਗਾ ਸੁਭਾਅ ਬਣਾਇਆ ਆਪਣਾ, ਵੀ ਸਾਧ ਮੈਨੂੰ ਚੰਗਾ ਸਮਝਾ ਕੇ ਦੇ ਗਿਆ, ਮਤ ਦੇ ਗਿਆ, ਵੀ ਇਹ ਕਿਹੋ ਜਿਹੀ ਮਤ ਦੇ ਗਿਆ ਵੀ ਮੇਰੀ ਤਾਂ ਜੂਨ ਹੀ ਮਾੜੀ ਹੋ ਗਈ। ਇੱਕ ਦਿਨ ਉਹ ਫਿਰ ਸਾਧ ਟੱਕਰ ਪਿਆ, ਕਹਿੰਦਾ ਸੰਤ ਜੀ ਤੁਸੀਂ ਚੰਗਾ ਮੇਰਾ ਭਲਾ ਕੀਤਾ। ਉਹ ਕਹਿੰਦਾ ਕੀ ਗੱਲ? ਕਹਿੰਦਾ ਮੈਨੂੰ ਰੱਸੀ ਬਣਾ ਕੇ ਜ਼ਿਮੀਂਦਾਰ ਚੁੱਕੀ ਫਿਰਦੇ ਆ, ਪੰਡ ਬੰਨ ਕੇ ਲੈ ਜਾਂਦੇ ਆ ਚਰੀ ਦੀ ਪੱਠਿਆਂ ਦੀ। ਸਾਧ ਕਹਿਣ ਲੱਗਾ ਵੀ ਮੈਂ ਤੈਨੂੰ ਡੰਗਣੋਂ ਬਨਾ ਕੀਤਾ, ਫੁੰਕਾਰਾ ਤਾਂ ਮਾਰ ਦਿਆ ਕਰ ਕਦੇ ਕਦਾਈ। ਬਾਬਾ ਤਾਰਾ ਸਿੰਘ ਜੀ ਕਹਿੰਦੇ ਆ ਵੀ ਦੱਸੋ ਭਲਾ, ਜੇ ਫੁੰਕਾਰਾ ਵੀ ਨਾ ਮਾਰੀਏ ਭੁਜੰਗੀ ਹੋਈਏ ਤੇ ਫਿਰ ਗੱਲ ਨਹੀਂ ਬਣਦੀ। ਉਹਦੇ ਬਿਨਾਂ ਸਾਨੂੰ ਕਹਿੰਦੇ ਜਾਣਨਾ ਕਿਸੇ ਨੇ? ਤਦੇ ਜਾਣਨਗੇ ਨਾ ਵੀ ਹੈਣ ਰਾਜ ਦੇ ਦਾਅਵੇਦਾਰ ਬੈਠੇ ਆ। ਹਾਂਜੀ,
ਹਮ ਦੰਗੋ ਮਚਾਵੇਂ ਯੋ ਲੱਖ ਕਾਤ।
ਅਸੀਂ ਇਸ ਕਰਕੇ ਜੰਗ ਲੜਦੇ ਹਾਂ ਕਿ ਇਹਨਾਂ ਤੁਰਕਾਂ ਨੂੰ ਮਲੇਛਾਂ ਨੂੰ ਦੱਸਣਾ ਕਿ ਅਸੀਂ ਰਾਜ ਕਰਨ ਦੇ ਦਾਅਵੇਦਾਰ ਹਾਂ, ਅਸੀਂ ਰਾਜ ਲੈਣਾ ਤੁਹਾਡੇ ਕੋਲੋਂ ਮਲੇਛੋ। ਇਸ ਕਰਕੇ ਅਸੀਂ ਇਸ ਦੰਗੇ ਤੋਂ, ਜੰਗ ਤੋਂ ਪਿੱਛੇ ਨਹੀਂ ਹਟਦੇ।
ਦੋਹਰਾ ਨੁਸ਼ੈਰੋ ਪੁਰ ਬਡੋ ਮਦ ਪੰਨੋ ਜੱਟ ਬਸਾਏ।
ਇੱਥੋਂ ਤੱਕ ਤੇ ਸੀ ਬਾਬੇ ਤਾਰਾ ਸਿੰਘ ਦੀ ਜੀਵਨੀ ਵੀ ਕਿੱਦਾਂ ਦਾ ਸੁਭਾਅ ਸੀ, ਉਹਨਾਂ ਦਾ ਵਰਣਨ ਹੋਇਆ। ਅੱਗੇ ਉਹਨਾਂ ਦੀ ਸ਼ਹੀਦੀ ਕਿਵੇਂ ਹੁੰਦੀ ਉਹਦਾ ਕਾਰਨ ਦੱਸਣ ਲੱਗੇ ਨੇ। ਇੱਕ ਨਗਰ ਹੈ ਨੁਸ਼ਹਿਰਾ ਪੰਨੂਆ, ਤਰਨ ਤਾਰਨ ਸਾਹਿਬ ਦੇ ਨੇੜੇ ਹੀ ਪੈ ਜਾਂਦਾ। ਨੁਸ਼ਹਿਰਾ ਪੰਨੂਆ ਇੱਕ ਨਗਰ ਹੈ।
ਹੁਤੋ ਨੁਸ਼ਹਿਰੋ ਪੁਰ ਬਡੋ ਮਦ ਪੰਨੂ ਜੱਟ ਬਸਾਏ।
ਉਹਦੇ ਵਿੱਚ ਪੰਨੂ ਗੋਤ ਦੇ ਜੱਟ ਵਸਦੇ ਸਨ ਇਸ ਪਿੰਡ 'ਚ। ਨੁਸ਼ਹਿਰਾ ਪੰਨੂਆ ਇੱਧਰ ਹਰੀਕੇ ਪੱਤਣ ਤੋਂ ਥੋੜ੍ਹਾ ਜਿਹਾ ਨੇੜੇ ਪੈ ਜਾਂਦਾ ਹੈ। ਨਸ਼ਹਿਰਾ ਪੰਨੂਆ ਨਗਰ ਹੈ, ਉਹਦੇ ਵਿੱਚ ਪੰਨੂ ਗੋਤ ਦੇ ਜੱਟ ਵਸਦੇ ਨੇ।
ਸਾਹਿਬ ਰਾਏ ਬੱਡ ਚੌਧਰੀ ਹੁਤੋ ਉਸੇ ਕੇ ਮਾਏ।
ਉਸ ਪਿੰਡ ਦੇ ਵਿੱਚ ਇੱਕ ਚੌਧਰੀ ਰਹਿੰਦਾ ਸੀ ਪੰਨੂਆ ਦਾ, ਉਹਦਾ ਨਾਂ ਸੀ ਸਾਹਿਬ ਰਾਏ, ਚੌਧਰੀ ਸਾਹਿਬ ਰਾਏ। ਇਹ ਪੰਨੂ ਗੋਤ ਦਾ ਹੀ ਸੀ, ਉਹ ਉਸੇ ਨਗਰ ਚ ਹੀ ਰਹਿੰਦਾ ਸੀ।
ਚੌਪਾਈ ਦੋਏ ਘੋੜੀ ਉਸ ਘਰ ਥੀ ਚੰਗੀ।
ਇਹਦੇ ਘਰ ਦੋ ਘੋੜੀਆਂ ਸਨ ਚੰਗੀਆਂ, ਵਧੀਆ ਕੀਮਤੀ ਨਸਲੀ ਘੋੜੀਆਂ ਸਨ।
ਪਰ ਖੇਤੀ ਚਰਾਵਤ ਨੇ ਸੰਗੀ।
ਇਹ ਕੀ ਕਰਦਾ ਸੀ ਉਹ ਘੋੜੀਆਂ, ਚੌਧਰੀ ਸੀ ਪਿੰਡ ਦਾ, ਤੇ ਆਮ ਖੇਤਾਂ ਦੇ ਵਿੱਚ ਬਾਕੀ ਲੋਕਾਂ ਦੇ ਖੇਤਾਂ ਚ ਛੱਡ ਛੱਡਦਾ ਸੀ ਵੀ ਚਰੀ ਜਾਣ, ਤੇ ਸੰਗ ਨਹੀਂ ਸੀ ਕਰਦਾ ਵੀ ਦੂਜੇ ਦੀ ਫਸਲ ਖਰਾਬ ਹੁੰਦੀ ਹੈ। ਇਹਦੇ ਜਿੱਥੇ ਇਹਦੇ ਆਪਣੇ ਖੇਤ ਸੀ, ਲਾਗੇ ਦੋ ਸਿੰਘਾਂ ਦੇ ਖੇਤ ਸੀ, ਉਹਨਾਂ ਵਿੱਚ ਛੱਡ ਦਿਆ ਕਰੇ ਜਾਣ ਬੁੱਝ ਕੇ। ਸਿੰਘਾਂ ਦਾ ਤਾਂ ਅੱਗੇ ਪਹਿਲਾਂ ਦੁਸ਼ਮਣ ਬਣੇ ਹੋਏ ਸੀ, ਪੱਤਾ ਪੱਤਾ ਖਾਲਸੇ ਦਾ ਵੈਰੀ ਬਣਿਆ ਹੋਇਆ ਸੀ ਉਹਨਾਂ ਦਿਨਾਂ ਚ। ਇਹਨੇ ਵੇਖਿਆ ਵੀ ਨਾ ਕਿਹੜਾ ਬੋਲਣਾ, ਨਾਲੇ ਚੌਧਰੀ ਸੀ, ਤੁਰਕਾਂ ਨਾਲੇ ਦੀ ਗੱਲਬਾਤ ਸੀ, ਪੱਟੀ ਦਾ ਜਿਹੜਾ ਨਵਾਬ ਸੀ ਉਹਦੇ ਨਾਲੇ ਦੀ ਮਿੱਤਰਤਾ ਸੀ ਵੀ ਜੇ ਬੋਲੇ ਤਾਂ ਮੈਂ ਜਾ ਕੇ ਉਹਦੇ ਕੋਲ ਕਹਿ ਦਿਆਂਗਾ ਤੇ ਨਾਲੇ ਫੜਾ ਕੇ ਮੈਨੂੰ ਇਨਾਮ ਮਿਲੇਗਾ। ਏਦਾਂ ਦੀ ਬਿਰਤੀ ਸੀ ਚੌਧਰੀ ਸਾਹਿਬ ਰਾਏ ਦੀ। ਇਹਨੇ ਖੇਤਾਂ ਦੇ ਵਿੱਚ ਆਪਣੀਆਂ ਘੋੜੀਆਂ ਖੁੱਲੀਆਂ ਛੱਡ ਦੇਣੀਆਂ ਤੇ ਫਸਲਾਂ ਉਹਨਾਂ ਨੇ ਤਬਾਹ ਕਰਨੀਆਂ।
ਤੈ ਪੀ ਦੋਏ ਸਿੰਘ ਖੇਤੀ ਕਰਾਵਤ।
ਇਹਦੀ ਖੇਤ ਦੇ ਨਾਲ ਹੀ ਦੋ ਸਿੰਘਾਂ ਦੇ ਖੇਤ ਸੀ, ਉਹ ਵੀ ਉਸੇ ਪਿੰਡ ਦੇ ਹੀ ਰਹਿਣ ਵਾਲੇ ਸੀ, ਨਸ਼ਹਿਰੇ ਪੰਨੂਆਂ ਦੇ, ਉੱਥੇ ਉਹ ਖੇਤੀ ਕਰਦੇ ਸਨ।
ਸੋ ਕੋੜੀ ਚੌਧਰੀ ਚਰ ਜਾਵਤ।
ਉਹਨਾਂ ਨੇ ਕੋਈ ਘਾਹ ਪੱਠਾ ਲਾਉਣਾ ਜਾਂ ਕੋਈ ਕਣਕ ਵਗੈਰਾ ਬੀਜਣੀ, ਕੋਈ ਹੋਰ ਫਸਲ ਬੀਜਣੀ, ਇਹਨੇ ਕੀ ਕਰਨਾ, ਜਾਣ ਬੁੱਝ ਕੇ ਵੇਖਣਾ ਵੀ ਜਦੋਂ ਹਰਾ ਜਾ ਹੋ ਗਿਆ ਨਾ, ਇਹਨੇ ਘੋੜੀਆਂ ਜਾਣ ਕੇ ਛੱਡ ਦੇਣੀਆਂ ਵਿੱਚ। ਉਹ ਸਿੰਘਾਂ ਦੀ ਜਿਹੜੀ ਖੇਤੀ ਉਹਨਾਂ ਨੇ ਘੋੜੀਆਂ ਨੇ ਚਰ ਜਾਣੀ ਤੇ ਸਾਰਾ ਖੇਤ ਉਹਨਾਂ ਨੇ ਤਬਾਹ ਕਰ ਦੇਣਾ।
ਤੋ ਸਿੰਘ ਸਾਹਿਬ ਰਾਏ ਪੈ ਗਏ।
ਕਈ ਦਿਨ ਸਿੰਘ ਵੇਖਦੇ ਰਹੇ, ਅਖੀਰ ਨੂੰ ਦੁਖੀ ਹੋ ਕੇ ਨਾ ਉਹ ਸਿੰਘ ਸਾਹਿਬ ਰਾਏ ਚੌਧਰੀ ਕੋਲ ਗਏ।
ਬੰਨੋ ਕੋੜੀ ਤੋ ਹਮ ਖੇਤ ਰਹੇ।
ਲੱਗੇ ਚੌਧਰੀ ਜੀ, ਤੁਸੀਂ ਪਿੰਡ ਦੇ ਚੌਧਰੀ ਹੋ ਤੇ ਪਿੰਡ ਦੇ ਚੌਧਰੀ ਹੋਣ ਦੇ ਨਾਤੇ ਸਾਰੇ ਪਿੰਡ ਦਾ ਖਿਆਲ ਰੱਖਣਾ ਤੁਹਾਡਾ ਫਰਜ਼ ਹੈ। ਤੁਹਾਡੀਆਂ ਘੋੜੀਆਂ ਸਾਡੇ ਖੇਤ ਵਿੱਚ ਆ ਕੇ ਚਰਦੀਆਂ ਨੇ, ਫਸਲ ਤਬਾਹ ਹੋ ਜਾਂਦੀ ਹੈ, ਤੇ ਕਿਰਪਾ ਕਰਕੇ ਘੋੜੀਆਂ ਬੰਨ ਲਿਆ ਕਰੋ। ਸਿੰਘਾਂ ਨੇ ਤਾਂ ਇੱਦਾਂ ਜਾ ਕੇ ਚੌਧਰੀ ਦਾ ਸਤਿਕਾਰ ਕਰਕੇ ਉਹਨੂੰ ਬੇਨਤੀ ਕੀਤੀ ਕਿ ਤੂੰ ਆਪਣੀਆਂ ਘੋੜੀਆਂ ਜਿਹੜੀਆਂ ਨੇ ਉਹ ਬੰਨ ਲਿਆ ਕਰ, ਪਛਾੜੀ ਪਾ ਕੇ ਜਾਂ ਰੱਸਾ ਪਾ ਕੇ।
ਤੋ ਚੌਧਰੀ ਕਈ ਸਿੰਘ ਨੀ ਉਚਾਰੇ।
ਅੱਗੋਂ ਚੌਧਰੀ ਵਿਗੜਿਆ ਸੀ ਸਾਹਿਬ ਰਾਏ, ਸਿੰਘਾਂ ਨੂੰ ਬੋਲਿਆ, ਕਹਿਣ ਲੱਗਾ,
ਤੁਮ ਘੋੜੀ ਰਖਾਵੋ ਹਮ ਮੁੰਨੇ ਚਾਹ ਤੁਮ ਵਾਰ।
ਪਾਪੀ ਇੱਥੋਂ ਤੱਕ ਬੋਲਿਆ ਨੀਚ ਸਾਹਿਬ ਰਾਏ, ਨਾ ਸਾਹਿਬ ਰਾਏ ਹੈ ਇਹ, ਪਾਪੀ ਬੋਲਿਆ, ਕਹਿਣ ਲੱਗਾ ਵੀ ਤੁਸੀਂ ਘੋੜੀਆਂ ਮੇਰੀਆਂ ਬਣਾਉਣਾ ਚਾਹੁੰਦੇ ਹੋ, ਮੈਂ ਤੁਹਾਡੇ ਕੇਸ ਮੁੰਨਣਾ ਚਾਹੁੰਦਾ, ਤੇ ਤੁਹਾਡੇ ਕੇਸ ਮੁੰਨ ਕੇ ਤੇ ਉਹਦੇ ਰੱਸੇ ਬਣਾਵਾਂਗਾ, ਫਿਰ ਮੈਂ ਇਹ ਘੋੜੀਆਂ ਬੰਨਾਂਗਾ। ਇਹ ਬੋਲ ਇਸ ਪਾਪੀ ਨੇ ਬੋਲੇ ਸਿੰਘਾਂ ਨੂੰ।
ਸੁਨ ਸਿੰਘਨ ਤਨ ਮਨ ਲੱਗੀ ਆਗ।
ਜਦੋਂ ਕੇਸਾਂ ਬਾਬਤੇ ਬੋਲੇ ਦੇ ਕੋਲੋਂ ਸੁਣੇ ਨਾ, ਪਾਪੀ ਕੋਲੋਂ, ਚੌਧਰੀ ਕੋਲੋਂ, ਸਿੰਘਾਂ ਦੇ ਤਨ ਮਨ ਨੂੰ ਅੱਗ ਲੱਗ ਗਈ। ਸਭ ਕੁਝ ਬਰਦਾਸ਼ਤ ਕਰ ਸਕਦਾ ਸਿੰਘ, ਪਰ ਕੋਈ ਦੂਜਾ ਕੇਸਾਂ ਦੇ ਬਾਬਤ ਬੋਲੇ, ਸਾਡੇ ਕੇਸਾਂ ਦੀ ਬੇਅਦਬੀ ਬਾਰੇ ਬੋਲੇ, ਕਿਵੇਂ ਬਰਦਾਸ਼ਤ ਕਰ ਸਕਾਂਗੇ। ਇਹ ਪੁਰਾਤਨ ਸਿੰਘ ਸੀ ਗੁਰੂ ਖਾਲਸਾ ਜੀ। ਅੱਜ ਕੱਲ੍ਹ ਤਾਂ ਨਾਈਆਂ ਦੀ ਦੁਕਾਨ ਤੇ ਸਿੰਘਾਂ ਦੇ ਬੱਚੇ ਆਪ ਕੇਸ ਕੱਟ ਕੇ ਦੇ ਕੇ ਆਉਂਦੇ ਆ। ਸੁਣੋ ਭਾਈ, ਉਸ ਵੇਲੇ ਜਦੋਂ ਕੇਸਾਂ ਵਾਲਿਆਂ ਨੂੰ ਕੇਸਣ ਵਾਲੇ ਜੋਨਰ ਹੋਈ, ਬਾਲ ਬਿਰਧ ਲਭ ਛੱਡੋ ਨਾ ਕੋਈ, ਇਹ ਹੁਕਮ ਸੀ, ਜਿਹੜਾ ਕੋਈ ਕੇਸਾਂ ਵਾਲਾ ਦਿਸੇ, ਬੱਚਾ ਹੋਵੇ, ਬਜ਼ੁਰਗ ਹੋਵੇ, ਬਾਲਕ ਹੋਵੇ, ਫੜ ਕੇ ਲੈ ਚੱਲੋ, ਵੱਢ ਦਿਓ ਉਹਨਾਂ ਨੂੰ, ਕੱਟ ਦਿਓ ਗਲੇ ਉਹਨਾਂ ਦੇ, 80 ਰੁਪਈਏ ਮਿਲੇਗਾ ਇੱਕ ਬੰਦੇ ਦੇ ਸਿਰ ਬਦਲੇ। ਉਦੋਂ ਵੀ ਸਿੰਘਾਂ ਨੇ ਕੇਸ ਕਤਲ ਨਹੀਂ ਕਰਵਾਏ। ਅੱਜ ਤਾਂ ਸਾਰੀਆਂ ਸਹੂਲਤਾਂ ਨੇ, ਬਾਦਸ਼ਾਹੀਆਂ ਦਿੱਤੀਆਂ ਗੁਰੂ ਸਾਹਿਬ ਨੇ, ਸਰਦਾਰੀਆਂ ਦਿੱਤੀਆਂ, ਕਿਉਂ ਨਾਈਆਂ ਦੀਆਂ ਦੁਕਾਨਾਂ ਤੇ ਰੋੜ ਕੇ ਆਉਂਦੇ ਹੋ ਭਾਈ। ਜਦੋਂ ਇਹਨੇ ਕਿਹਾ ਨਾ ਚੌਧਰੀ ਨੇ, ਕਹਿੰਦਾ ਤੁਸੀਂ ਮੇਰੀਆਂ ਘੋੜੀਆਂ ਬਣਾਉਣਾ ਚਾਹੁੰਦੇ ਹੋ, ਮੈਂ ਤੁਹਾਡੇ ਕੇਸ ਮੁੰਨਣਾ ਚਾਹੁੰਦਾ, ਤੇ ਉਹਦੇ ਰੱਸੇ ਬਣਾਵਾਂਗਾ, ਉਹਦੇ ਨਾਲ ਘੋੜੀਆਂ ਬੰਨਾਂਗਾ।
ਸੁਣ ਸਿੰਘਨ ਤਨ ਮਨ ਲੱਗੀ ਆਗ,
ਸੁਣ ਕੇ ਸਿੰਘਾਂ ਦੇ ਤਨ ਤੇ ਮਨ ਨੂੰ ਅੱਗ ਲੱਗ ਗਈ।
ਕਹੇ ਕਹਾਂ ਕਰੇ ਕਿਚ ਕਾਬੂ ਨ ਲਾਗ।
ਕਰਨ ਕੀ ਚੌਧਰੀ ਸੀ, ਸਿੰਘ ਵਿਚਾਰੇ ਸਮਰੱਥ ਸੀ, ਉਸ ਵੇਲੇ ਗ੍ਰਿਸਤੀ ਸਿੰਘ ਸੀ, ਪਿੰਡ ਚ ਰਹਿੰਦੇ ਸੀ। ਇਕਦਮ ਉਹ ਕਹਿੰਦੇ ਹੁਣ ਕੀ ਕਰੀਏ,
ਬੋ ਟੱਬਰਦਾਰੀ ਐ ਪਿੰਡ ਮਾਏ।
ਕਾਰਨ ਇਹ ਸੀ, ਦੋਵਾਂ ਸਿੰਘਾਂ ਦਾ ਟੱਬਰ ਰਹਿੰਦਾ ਸੀ ਪਿੰਡ ਚ, ਪਰਿਵਾਰ ਸੀ, ਬੱਚੇ ਸੀ, ਭਰਾ ਸੀ, ਸੰਬੰਧੀ ਸੀ। ਸੋਚਿਆ ਵੀ ਅਸੀਂ ਤਾਂ ਇਹਨੂੰ ਮਾਰ ਦਿਆਂਗੇ, ਮੁੜ ਕੇ ਨਾ ਸਾਡਾ ਸਾਰਾ ਟੱਬਰ ਖਤਮ ਕਰ ਦੇਣਾ। ਹਾਂਜੀ,
ਨਹੀਂ ਮਾਰ ਮਾਰਤ ਤੁਮ ਕੋ ਅਬ ਥਾਏ।
ਕਹਿਣ ਲੱਗੇ ਚੌਧਰੀ ਸਾਹਿਬ ਰਾਏ, ਜਿਹੋ ਜਿਹੇ ਤੂੰ ਬੋਲ ਬੋਲੇ ਨੇ ਨਾ, ਅਸੀਂ ਆਪਣੇ ਟੱਬਰਾਂ ਦੀ ਪਰਵਾਹ ਕਰਕੇ ਤੈਨੂੰ ਚੱਲਿਆ, ਛੱਡ ਕੇ ਨਹੀਂ ਤਾਂ ਹੁਣੇ ਤੈਨੂੰ ਥਾਏ ਮਾਰ ਦਿੰਦੇ। ਹਾਂਜੀ,
ਸੋ ਗਏ ਸਿੰਘ ਦੁੱਖ ਤਪੋਸਿਓ ਗਿਰਾਏ।
ਪਰ ਦੁੱਖ ਬੜਾ ਲੱਗਾ ਸਿੰਘਾਂ ਨੂੰ ਇਸ ਗੱਲ ਦਾ, ਉਹਨਾਂ ਨੂੰ ਆਪਣੀ ਖੇਤੀ ਉਜੜੀ ਦਾ ਉਹਨਾਂ ਦੁੱਖ ਨਹੀਂ ਸੀ ਜਿੰਨਾ ਇਹਦੇ ਇਹੋ ਜਿਹੇ ਬੋਲ ਨਾਲ ਦੁੱਖ ਲੱਗਾ। ਦੁਖੀ ਪਹਿਲਾਂ ਦਾ ਸਿੰਘ ਸੱਜੇ ਖੱਬੇ ਵੇਖਦੇ ਰਹੀਏ, ਕੀ ਕਰੀਏ, ਹੱਥਾਂ ਨੂੰ ਚੱਕ ਵੱਢਣ। ਲਾਗੇ ਇੱਕ ਨਗਰ ਹੈ ਪੁੱਸਾ, ਉਸ ਪੁੱਸੇ ਪਿੰਡ ਦੇ ਵਿੱਚ ਦੋਵੇਂ ਸਿੰਘ ਗਏ।
ਹੁਤ ਬਗੇਲ ਸਿੰਘ ਅਮਰ ਸਿੰਘ ਢਿੱਲੋ ਥਾਈ।
ਉਸ ਪਿੰਡ ਦੇ ਵਿੱਚ ਦੋ ਸਿੰਘ ਰਹਿੰਦੇ ਸੀ, ਯੋਧੇ ਨੇ ਆਖਿਆ ਵੀ ਸਿੰਘਾਂ ਨੇ ਸਿੰਘਾਂ ਕੋਲ ਜਾ ਕੇ ਗੱਲ ਕਰਨੀ ਹੈ। ਉਹ ਦੋ ਸਿੰਘਾਂ ਕੋਲ ਜਾ ਕੇ ਇਹਨਾਂ ਨੇ ਗੱਲ ਕੀਤੀ, ਜਿਹੜੇ ਪੁੱਸੇ ਪਿੰਡ ਦੇ ਰਹਿਣ ਵਾਲੇ ਸੀ। ਉਹਨਾਂ ਚੋਂ ਇੱਕ ਦਾ ਨਾਂ ਸੀ ਭਾਈ ਬਘੇਲ ਸਿੰਘ ਤੇ ਦੂਜੇ ਦਾ ਨਾਂ ਸੀ ਅਮਰ ਸਿੰਘ ਢਿੱਲੋਂ। ਹਾਂਜੀ,
ਸਾਧੋਨ ਕੋ ਦਈ ਘੋੜੀ ਕਢਾਏ।
ਉਹਨਾਂ ਨੂੰ ਸੱਦਿਆ ਵੀ ਸਿੰਘੋ ਸਾਡੀ ਮਦਦ ਕਰੋ। ਉਹ ਚੌਧਰੀ ਦੀਆਂ ਘੋੜੀਆਂ ਫਿਰਦੀਆਂ ਨੇ ਵੀ ਉਹ ਘੋੜੀਆਂ ਤੁਸੀਂ ਉੱਥੋਂ ਹਰਨ ਕਰਕੇ ਲੈ ਜਾਓ। ਇਹਨੂੰ ਚੋਰੀ ਨਹੀਂ ਕਹਿੰਦੇ, ਇਹਨੂੰ ਕਹਿੰਦੇ ਆ ਲੁੱਟਮਾਰ। ਲੁੱਟਮਾਰ ਦਾ ਮਤਲਬ ਵੀ ਇਹ ਧੱਕਾ ਕਰਦਾ ਸੀ, ਉਹ ਘੋੜੀਆਂ ਜਾਣ ਬੁੱਝ ਕੇ ਖੇਤਾਂ 'ਚ ਵਾੜਦਾ ਸੀ, ਫਿਰ ਲੈ ਜਾਓ, ਨਹੀਂ ਬੰਦਾ ਬਣਦਾ ਤਾਂ ਇਹਨੂੰ ਲੁੱਟ ਮਾਰ ਕੇ ਦੰਡ ਦੇਣ ਵਾਸਤੇ। ਜਿਹੜਾ ਕਿਸੇ ਨੂੰ ਦੰਡ ਦੇਣ ਵਾਸਤੇ ਹੋਵੇ ਉਹਨੂੰ ਕਹਿੰਦੇ ਆ ਲੁੱਟਮਾਰ। ਸਿੰਘਾਂ ਆਖਿਆ ਬਘੇਲ ਸਿੰਘ ਜੀ, ਅਮਰ ਸਿੰਘ ਜੀ, ਉਹ ਘੋੜੀਆਂ ਤੁਸੀਂ ਉੱਥੋਂ ਲੈ ਜਾਓ ਸ਼ੇਰ ਪੰਜਾ ਮਾਰ ਕੇ।
ਉਨ ਅੱਗੇ ਦਈ ਕਰੇ ਆਲੇ ਪੁਚਾਏ।
ਸਿੰਘ ਗਏ ਪਿੰਡ 'ਚ ਫਿਰਦੀਆਂ ਸੀ ਘੋੜੀਆਂ, ਸਾਹਿਬ ਰਾਏ ਆਪਣੇ ਘਰ ਸੀ, ਉਹਨੂੰ ਬੇਫਿਕਰੀ ਸੀ ਵੀ ਮੇਰੀਆਂ ਘੋੜੀਆਂ ਕਿਹਨੇ ਲੈ ਕੇ ਜਾਣੀਆਂ। ਸਿੰਘ ਗਏ, ਦੋਵਾਂ ਘੋੜੀਆਂ ਨੂੰ ਪਾਈ ਕਾਠੀ ਲਗਾਮ ਤੇ ਲੈ ਕੇ ਉੱਥੋਂ ਲਾਗੇ ਘਰਿਆਲਾ ਪਿੰਡ ਆ, ਇੱਕ ਘਰਿਆਲਾ ਮਾਝੇ 'ਚ, ਉਸ ਪਿੰਡ 'ਚ ਲਿਆ ਕੇ ਸਿੰਘਾਂ ਨੇ ਦੇ ਦਿੱਤੀਆਂ ਇੱਕ ਸਿੰਘ ਨੂੰ।
ਦੋਹਰਾ ਅੱਗੋਂ ਲੈ ਲਖਮੀਰ ਸਿੰਘ ਸੰਧੂ ਜੰਗਲ ਵੇਚੀ ਜਾਏ।
ਘਰਿਆਲੇ ਪਿੰਡ ਦਾ ਸੀ ਭਾਈ ਲਖਮੀਰ ਸਿੰਘ ਸੰਧੂ, ਉਹਦੇ ਕੋਲ ਜਾ ਕੇ ਉਹ ਦੋਵੇਂ ਘੋੜੀਆਂ ਸਿੰਘਾਂ ਨੇ ਦਿੱਤੀਆਂ, ਕਹਿੰਦੇ ਭਾਈ ਲਖਮੀਰ ਸਿੰਘ ਇਹ ਲੈ ਜਾ ਤੇ ਉਧਰ ਜੰਗਲ 'ਚ ਮਾਲਵੇ 'ਚ ਜਾ ਕੇ ਵੇਚ ਕੇ ਵੀ ਤੇ ਨੇੜੇ ਤੇੜੇ ਨਾ ਰੱਖੀ, ਜੰਗਲ 'ਚ ਵੇਚ ਕੇ ਤੇ ਉੱਥੋਂ ਜਿਹੜੀ ਮਾਇਆ ਮਿਲੇ ਉਹ ਮਾਇਆ ਦਾ ਗੱਫਾ ਲਿਆ ਕੇ ਬਾਬੇ ਤਾਰਾ ਸਿੰਘ ਬਾਂ ਦੇ ਲੰਗਰਾਂ 'ਚ ਪਾ ਦਿਓ। ਇੱਥੋਂ ਇਹ ਕਾਰਨ ਬਣਦਾ ਬਾਬੇ ਤਾਰਾ ਸਿੰਘ ਦੀ ਸ਼ਹੀਦੀ ਦਾ। ਹਾਂਜੀ,
ਫਿਰ ਬਾਏ ਤਾਰੇ ਸਿੰਘ ਪੈ ਦੇ ਲੰਗਰ ਪੈਸੇ ਪਾਏ।
ਕਹਿੰਦਾ ਲਖਮੀਰ ਸਿੰਘ ਨੇ ਲਿਆ ਕੇ ਉਹ ਦੋਵੇਂ ਘੋੜੀਆਂ ਇੱਧਰ ਮਾਲਵੇ 'ਚ ਲਿਆ ਕੇ ਵੇਚ ਦਿੱਤੀਆਂ, ਜਿਹੜੀ ਮਾਇਆ ਮਿਲੀ ਤੇ ਉਹ ਮਾਇਆ ਲਿਆ ਕੇ ਬਘੇਲ ਸਿੰਘ ਹੋਣਾ ਨੂੰ ਦਿੱਤੀ ਵੀ ਲਓ ਬਘੇਲ ਸਿੰਘ ਜੀ ਮਾਇਆ ਤੁਸੀਂ ਲਓ। ਤੇ ਭਾਈ ਬਘੇਲ ਸਿੰਘ ਤੇ ਅਮਰ ਸਿੰਘ ਨੇ ਉਹ ਮਾਇਆ ਲਿਆ ਕੇ ਬਾਬੇ ਤਾਰਾ ਸਿੰਘ ਜੀ ਬਾਂ ਦੇ ਕੋਲ ਆ ਗਏ। ਪਤਾ ਸੀ ਵੀ ਹੋਰ ਤਾਂ ਹੁਣ ਸਾਨੂੰ ਕਿਤੇ ਠਾਰ ਨਹੀਂ ਮਿਲਣੀ, ਵੀ ਇੱਕ ਬਾਬਾ ਤਾਰਾ ਸਿੰਘ ਹੀ ਆ ਜਿਹੜਾ ਦੂਜੇ ਘਰ ਦੀ ਬਲਾ ਆਪਣੇ ਗਲ ਪਾਉਂਦਾ, ਨਹੀਂ ਤਾਂ ਹੋਰ ਕੋਈ ਹੁੰਦਾ ਉਹਨੇ ਕਹਿਣਾ ਸੀ ਵੀ ਤੁਹਾਡੀ ਬਲਾ ਤੁਸੀਂ ਆਪੇ ਸਾਂਭੋ। ਅੱਜ ਦੇ ਵਾਂਗੂ ਕੋਈ ਸਿੰਘ ਹੁੰਦਾ ਵੀ ਤੁਸੀਂ ਆਪਣਾ ਆਪੇ ਨਿਬੜੋ ਭਾਈ, ਅਸੀਂ ਕਿਉਂ ਤੁਹਾਡੀ ਮਦਦ ਕਰੀਏ। ਵੇਖੋ ਇਹਨੂੰ ਇਹ ਜਿਹੜਾ ਪਿੱਛੇ ਬਚਨ ਆਇਆ ਨਾ ਵੀ ਦੂਜੇ ਦੇ ਘਰ ਜਾਂਦੀ ਬਲਾ ਆਪਣੇ ਘਰ ਰੋਕ ਲੈਂਦੇ ਆ, ਲੜਾਈ ਵੀ ਇੱਦਾਂ ਰੋਕਦੇ, ਇੱਦਾਂ ਨਹੀਂ ਵੀ ਬਿਨਾਂ ਗੱਲ ਤੋਂ ਕਿਸੇ ਨਾਲ ਲੜਾਈ ਝਗੜਾ ਕਰਨਾ। ਅਮਰ ਸਿੰਘ ਤੇ ਭਾਈ ਬਘੇਲ ਸਿੰਘ ਹੋਣਾ ਨੇ ਸੋਚਿਆ ਵੀ ਹੁਣ ਬਾਬੇ ਤਾਰਾ ਸਿੰਘ ਤੋਂ ਬਿਨਾਂ ਨਹੀਂ ਸਾਡੀ ਬਾਂਹ ਫੜਨੀ ਕਿਸੇ। ਬਾਬੇ ਤਾਰਾ ਸਿੰਘ ਕੋਲ ਆ ਕੇ ਲੰਗਰਾਂ ਵਿੱਚ ਆਖਿਆ, ਬਾਬਾ ਜੀ ਮਾਇਆ ਦੇ ਗੱਫੇ ਭੇਜੇ ਆ ਸਤਿਗੁਰਾਂ ਨੇ, ਆ ਲੰਗਰਾਂ 'ਚ ਪਾਓ, ਨਾਲੇ ਸਾਰੀ ਗੱਲ ਦੱਸ ਦਿੱਤੀ।
ਚੋ ਪਈ ਮਗਰ ਸਾਹਿਬ ਰਾਏ ਸੇਲੂ ਦੌੜੇ।
ਸਾਹਿਬ ਰਾਏ ਨੂੰ ਭਾਜੜ ਪੈ ਗਈ ਵੀ ਮੇਰੀਆਂ ਘੋੜੀਆਂ ਕਿਤੇ ਗਈਆਂ। ਉਹਨੇ ਪੈੜ ਲੱਭਣ ਵਾਲੇ ਹੁੰਦੇ ਆ, ਇਨਕੁਆਇਰੀ ਕਰਨ ਵਾਲੇ, ਉਹਨਾਂ ਨੂੰ ਸੇਲੂ ਕਹਿੰਦੇ ਆ। ਉਹ ਪੈੜ ਲੱਭਣ ਵਾਲੇ ਪਿੱਛੇ ਸੂਹੀਏ ਲਾਏ, ਖੋਜੀ ਵੀ ਖੋਜ ਕਰੋ ਕਿੱਥੇ ਗਈਆਂ ਘੋੜੀਆਂ ਦੇ ਪੈਰਾਂ ਦੇ ਨਿਸ਼ਾਨ ਕਿੱਧਰ ਨੂੰ ਜਾਂਦੇ ਨੇ।
ਲੈ ਪੁੱਜੇ ਖੋਜ ਸੋ ਪੀ ਤਿਸ ਨੇੜੇ।
ਉਹਨਾਂ ਨੇ ਉਸੇ ਵੇਲੇ ਦੋ ਚਾਰ ਦਿਨਾਂ ਚ ਖੋਜ ਕੀਤੀ ਕਿ ਕਿਵੇਂ ਕਿਵੇਂ ਬਘੇਲ ਸਿੰਘ ਹੋਣੀ ਲਖਮੀਰ ਸਿੰਘ ਨੂੰ ਘਰਿਆਲੇ ਦੇ ਕੇ ਆਏ, ਲਖਮੀਰ ਸਿੰਘ ਘਰਿਆਲਿਓ ਕਿਵੇਂ ਮਾਲਵੇ ਚ ਜਾ ਕੇ ਵੇਚ ਕੇ ਆਇਆ। ਉਹ ਸਾਰੀ ਗੱਲਬਾਤ ਉਹਨਾਂ ਨੇ ਦੱਸ ਦਿੱਤੀ।
ਉਸ ਖੋਜੀ ਸਿੰਘ ਚੋਰ ਬਣਾਏ।
ਉਹਨੇ ਖੋਜ ਕੀਤੀ, ਕਹਿਣ ਲੱਗਾ ਜਾ ਕੇ ਸਾਹਿਬ ਰਾਏ ਚੌਧਰੀ ਨੂੰ, ਜਿਹੜੇ ਖੋਜੀ ਸੀ ਨਾ ਲੱਭਣ ਵਾਲੇ ਘੋੜੀਆਂ, ਕਹਿਣ ਲੱਗੇ ਜੀ ਜਿਹੜੇ ਉਹ ਸਿੰਘ ਨੇ ਉਹ ਚੋਰ ਨੇ ਬਘੇਲ ਸਿੰਘ ਤੇ ਅਮਰ ਸਿੰਘ ਹੋਣੀ।
ਉਨ ਸਿੰਘਨ ਲੁਕਨ ਠੋਰ ਲਭਾਏ।
ਕਹਿਣ ਲੱਗਾ ਵੀ ਕਿੱਥੇ ਨੇ ਹੁਣ ਉਧਰ। ਉਹ ਸਿੰਘਾਂ ਨੇ ਵੇਖਿਆ ਵੀ ਸਾਨੂੰ ਲੁਕਣ ਵਾਸਤੇ ਥਾਂ ਤਾਂ ਹੁਣ ਕੇਵਲ ਬਾਬੇ ਤਾਰਾ ਸਿੰਘ ਕੋਲ ਹੀ ਮਿਲਣੀ ਹੈ।
ਤੇ ਨੱਠੇ ਆਏ ਬਹੇ ਤਾਰੇ ਸਿੰਘ ਪਾਸ।
ਪਤਾ ਲੱਗਾ ਵੀ ਸਾਹਿਬ ਰਾਏ ਚੌਧਰੀ ਹੁਣ ਸਾਨੂੰ ਫੜੇਗਾ। ਤੋ ਭਾਈ ਬਘੇਲ ਸਿੰਘ ਤੇ ਭਾਈ ਅਮਰ ਸਿੰਘ ਜੀ ਆ ਕੇ ਬਾਬੇ ਤਾਰਾ ਸਿੰਘ ਵਾਂ ਕੋਲ ਠਹਿਰ ਗਏ।
ਵਹਿ ਜੋ ਜੀਵਨ ਰੱਖੇ ਨਾ ਆਸ।
ਬਾਬਾ ਤਾਰਾ ਸਿੰਘ ਵਾਂ ਉਹ ਸੀ ਜਿਹੜਾ ਜੀਵਨ ਦੀ ਆਸ ਹੀ ਨਹੀਂ ਸੀ ਰੱਖਦਾ, ਜਿਹਨੇ ਮਰਨਾ ਮੰਡਿਆ ਹੋਇਆ ਸੀ ਆਪਣੇ ਹਿਰਦੇ ਚ।
ਤੈ ਹੀ ਆਪ ਸਾਹਿਬ ਰਾਏ ਆਇਆ।
ਸਾਹਿਬ ਰਾਏ ਚੌਧਰੀ ਨੂੰ ਪਤਾ ਲੱਗਾ ਵੀ ਜਿਹੜੇ ਮੇਰੇ ਮੁਰਜਮ ਨੇ ਉਹ ਇਸ ਵੇਲੇ ਬਾਬੇ ਤਾਰਾ ਸਿੰਘ ਕੋਲ ਨੇ। ਉਹ ਉਸੇ ਵੇਲੇ ਪਿੱਛੇ ਪਿੱਛਾ ਕਰਦਾ ਕਰਦਾ ਬਾਬੇ ਤਾਰਾ ਸਿੰਘ ਦੇ ਪਿੰਡ ਵਾਂ ਆ ਗਿਆ, ਪੰਨੂਆਂ ਤੋਂ ਚੱਲ ਕੇ, ਨਸ਼ਹਿਰੇ ਪੰਨੂਆਂ ਤੋਂ।
ਆਏ ਤਾਰੇ ਸਿੰਘ ਬੋਲ ਸੁਣਾਇਆ।
ਆ ਕੇ ਬਾਬੇ ਤਾਰਾ ਸਿੰਘ ਨੂੰ ਬੋਲਿਆ, ਸਾਹਿਬ ਰਾਏ
ਹਮਰੇ ਦਿਓ ਤੂੰ ਚੋਰ ਫੜਾਏ।
ਕਹਿਣ ਲੱਗਾ ਸਾਡੇ ਚੋਰ ਨੇ ਤੇਰੇ ਕੋਲ ਮੇਰੀਆਂ ਘੋੜੀਆਂ ਲੈ ਗਏ ਨੇ ਚੋਰੀ ਕਰਕੇ, ਉਹ ਤੇਰੇ ਕੋਲ ਨੇ ਤੇ ਮੇਰੇ ਹਵਾਲੇ ਕਰਕੇ ਮੈਨੂੰ ਫੜਾ ਦੇ।
ਨੈ ਦੇ ਹੈ ਲਿਓ ਲਾਹੌਰ ਮੰਗਵਾਏ।
ਨਹੀਂ ਤਾਂ ਫਿਰ ਮੈਂ ਲਾਹੌਰ ਜਾ ਕੇ ਸੱਦਾਂਗਾ ਤੁਹਾਨੂੰ, ਫਿਰ ਨਾਲ ਤੁਹਾਨੂੰ ਵੀ ਆਉਣਾ ਪੈਣਾ ਬਾਬਾ ਤਾਰਾ ਸਿੰਘ ਜੀ, ਇਸ ਕਰਕੇ ਉਹ ਦੋਵੇਂ ਬੰਦੇ ਚੋਰ ਨੇ ਮੇਰੇ ਹਵਾਲੇ ਕਰੋ।
ਅਬ ਤੂੰ ਰੱਖ ਇਨ ਖੂਬ ਸੰਭਾਲ।
ਜੇ ਨਹੀਂ ਮੇਰੇ ਹਵਾਲੇ ਕਰਨੇ ਤੇ ਹੁਣ ਸੰਭਾਲ ਕੇ ਰੱਖ ਜਿੰਨਾ ਮਰਜ਼ੀ ਇਹਨਾਂ ਨੂੰ, ਮੈਂ ਰਹਿਣ ਨਹੀਂ ਦੇਣਾ ਤੇਰੇ ਕੋਲ ਇਹਨਾਂ ਨੂੰ, ਮੈਂ ਲਾਹੌਰ ਇਹਨਾਂ ਨੂੰ ਸਾਧ ਹੀ ਲੈਣਾ।
ਮਤ ਕਤ ਲੁਕ ਜਾਵੇ ਤੁਮ ਗਾਲ।
ਇਹ ਨਾ ਹੋਵੇ ਕਿ ਇਹ ਕਿਤੇ ਲੁਕ ਜਾਣ ਭੱਜ ਜਾਣ ਤੇ ਬਾਬਾ ਤਾਰਾ ਸਿਆਂ ਲੜਾਈ ਤੇਰੇ ਗਲ ਪਏ ਤੇ ਤੂੰ ਮਾਰਿਆ ਜਾਵੇਂ।
ਸਿੰਘ ਕਈ ਇਹ ਸਿੰਘ ਨੇ ਚੋਰ।
ਬਾਬੇ ਤਾਰਾ ਸਿੰਘ ਨੇ ਜਵਾਬ ਦਿੱਤਾ, ਉਹ ਚੌਧਰੀ ਸਾਹਿਬ ਰਾਏ ਮੂੰਹ ਸੰਭਾਲ ਕੇ ਬੋਲੀ, ਸਾਡੇ ਸਿੰਘ ਚੋਰ ਨਹੀਂ ਹਨ। ਇਹ ਚੋਰ ਨਹੀਂ,
ਚੋਰ ਤੂੰ ਹੀ ਚਰਾਵੇ ਖੇਤੀ ਕਰ ਜੋਰ।
ਇਹ ਚੋਰ ਨੀ, ਚੋਰ ਤੂੰ ਹੈ ਜਿਹੜਾ ਆਪਣੇ ਜ਼ੋਰ ਨਾਲ ਸਿੰਘਾਂ ਦੀ ਖੇਤੀ ਚਰਾਉਣਾ। ਚੋਰ ਤੂੰ ਹੋਇਆ ਕਿ ਹੋਏ, ਸਿੰਘਾਂ ਦੇ ਖੇਤ ਚਰਾ ਦੇਣਾ, ਫਸਲ ਪੁੱਤਰਾਂ ਵਾਂਗੂ ਪਾਲਦੇ ਨੇ ਜ਼ਿਮੀਦਾਰ, ਤੇ ਤੂੰ ਉਹ ਸਿੰਘਾਂ ਦੀ ਫਸਲ ਜਾ ਕੇ ਚਰਾ ਦਿੰਦਾ ਘੋੜੀਆਂ ਨਾਲ, ਚੋਰ ਤੂੰ ਹੈ ਕਿ ਇਹ ਨੇ? ਇਹ ਨੀ ਚੋਰ, ਤੂੰ ਚੋਰ ਹੈ ਚੌਧਰੀ ਸਾਹਿਬ ਰਾਏ।
ਕਰ ਇਨਸਾਫ ਲਏ ਤੈਨੂੰ ਲੂਟ।
ਇਹਨਾਂ ਨੇ ਇਨਸਾਫ ਕੀਤਾ, ਤੈਨੂੰ ਲੁੱਟ ਲਿਆ। ਹਿਸਾਬ ਕਿਤਾਬ ਲਾ ਲੈ, ਤੂੰ ਕਿੰਨੀ ਫਸਲ ਤਬਾਹ ਕੀਤੀ ਹੋਣੀ ਪਿਛਲੇ 5-7 ਮਹੀਨਿਆਂ ਚ, ਉਹ ਫਸਲ ਦੇ ਕਿੰਨੇ ਪੈਸੇ ਆਉਣੇ ਸੀ, ਕਿੰਨੀ ਆਮਦਨ ਆਉਣੀ ਸੀ, ਉਹਦਾ ਹਿਸਾਬ ਲਾ ਲੈ। ਉਹਨਾਂ ਨੇ ਤੇ ਆਪਣਾ ਹੱਕ ਹੀ ਲਿਆ, ਤੇਰੀਆਂ ਘੋੜੀਆਂ ਲੈ ਕੇ ਵੇਚ ਕੇ ਆਪਣੇ ਪੈਸੇ ਪੂਰੇ ਕਰ ਲਏ, ਤੂੰ ਉਹਨਾਂ ਨੂੰ ਚੋਰ ਕਿਹੜੀ ਗੱਲੇ ਬਣਾਉਣਾ। ਹਾਂਜੀ,
ਹਮਰੀ ਜਿੰਦ ਤੇ ਨਵਾਬ ਕਿਆ ਲੈ ਕੂਟ।
ਰਹੀ ਗੱਲ ਤੂੰ ਲਾਹੌਰ ਦੇ ਨਵਾਬ ਦੀ ਕਰਦਾ, ਸਾਡੀ ਜਿੰਦ ਨੂੰ ਕੁੱਟ ਕੇ ਉਹਨੇ ਸਾਡੇ ਕੋਲੋਂ ਕੀ ਕੱਢਣਾ ਕੀ ਲੈਣਾ।
ਦੋਹਰਾ ਯੇ ਤੋ ਹਮਨੇ ਹੀ ਮਿੱਥੀ ਸਿਰ ਤੁਰਕਨ ਲਾਏ ਗੋ ਦੇਹ।
ਤਾਂ ਮੈਂ ਪਹਿਲਾਂ ਹੀ ਮਿੱਥੀ ਬੈਠਾ ਵੀ ਤੂੰ ਹੁਣ ਸਾਹਿਬ ਰਾਏ ਚੌਧਰੀ ਕੱਲ ਦੀ ਬਜਾਏ ਮੈਂ ਕਹਿਣਾ ਹੁਣੇ ਜਾ, ਖਰਚਾ ਚਾਹੀਦਾ ਰਾਹ ਵਾਸਤੇ ਤਾਂ ਮੇਰੇ ਕੋਲੋਂ ਲੈ ਜਾ। ਰੁਕੀ ਨਾ, ਸਿੱਧਾ ਲਾਹੌਰ ਦੇ ਦਰਬਾਰ ਚ ਪਹੁੰਚ ਗਏ, ਉੱਥੇ ਜਾ ਕੇ ਮੇਰੇ ਖਿਲਾਫ ਪੁਕਾਰ ਕਰ ਤੇ ਉਹ ਫੌਜਾਂ ਲਿਆਵੇ ਤੇ ਮੈਂ ਲੜ ਕੇ ਸ਼ਹੀਦੀ ਪਾਵਾਂ, ਮੈਂ ਤਾਂ ਇਹ ਮਿੱਥੀ ਬੈਠਾ। ਹਾਂਜੀ,
ਲੁਕ ਭੱਜ ਕੇ ਨੈ ਬਚੇ ਹਮ ਮਰੇ ਬਹੁਤਨ ਸੰਗ ਲੇ।
ਜੇ ਤੂੰ ਆਖੇ ਵੀ ਮੈਂ ਇੱਥੋਂ ਕਿਤੇ ਲੁਕ ਜਾਗਾ ਜਾਂ ਭੱਜ ਜਾਗਾ ਤੇ ਉਹ ਤੇਰਾ ਭੁਲੇਖਾ, ਜੇ ਤੂੰ 2000 ਲਿਆਵੇਂਗਾ ਨਾ ਤੇ 2000 ਚੋਂ 1000 ਨੂੰ ਮਾਰ ਕੇ ਮਰਨ ਦਾ ਪ੍ਰਣ ਕਰਦਾ ਮੈਂ। ਤੇ ਜੇ ਤੂੰ 1000 ਬੰਦਾ ਲਿਆਵੇਂ ਤੇ ਅੱਧੇ ਕ ਮਾਰ ਕੇ ਫਿਰ ਮਰਨ ਦਾ ਪ੍ਰਣ ਰੱਖਦਾ, ਜੇ 500 ਲਿਆਵੇਂ ਤਾਂ 250 ਉਹਦੇ ਚੋਂ ਮਾਰਾਂਗਾ। ਇਹ ਹੁਣ ਤੂੰ ਵੇਖਣਾ ਵੀ ਤੂੰ ਕਿੰਨੀ ਫੌਜ ਲੈ ਕੇ ਆਉਣੀ ਆ ਚੜਾ ਕੇ, ਮੈਂ ਬਹੁਤਿਆਂ ਨੂੰ ਮਾਰ ਕੇ ਮਰਾਂਗਾ।
ਚੋਪਈ ਵਧਤੀ ਵਧਤ ਗੱਲ ਵਧ ਗਈ,
ਗੱਲ ਵਧਦੀ ਵਧਦੀ ਵਧ ਗਈ।
ਬੁਰੀ ਸਾਇਤ ਪਰ ਸਿੰਘਨ ਆਈ,
ਇਹਨਾਂ ਤੇ ਔਖਾ ਸਮਾਂ ਆਉਣਾ ਸੀ।
ਜੱਟ ਜਾਂ ਪੱਟੀ ਫਰਿਆਦੇ ਕਰੀ,
ਚੌਧਰੀ ਸਾਹਿਬ ਰਾਏ ਘਰ ਨੀ ਗਿਆ ਨਸ਼ਹਿਰੇ ਪੰਨੂਆ, ਇਹ ਸਿੱਧਾ ਪੱਟੀ ਗਿਆ। ਪੱਟੀ ਦੇ ਨਵਾਬ ਕੋਲ ਜਾ ਕੇ ਨੇ ਪੁਕਾਰ ਕੀਤੀ,
ਤੁਮ ਈਹਾਂ ਬੈਠੇ ਸੁਖ ਸੋ ਕਰੀ।
ਕਹਿਣ ਲੱਗਾ ਨਵਾਬ ਸਾਹਿਬ, ਹਾਏ ਦੁਹਾਈ, ਤੂੰ ਇੱਥੇ ਸੁਖ ਨਾਲ ਬੈਠਾ, ਸਕੂਨ ਨਾਲ ਬੈਠਾ, ਕਿਵੇਂ ਤੈਨੂੰ ਸਕੂਨ ਆ ਗਿਆ?
ਹਮ ਤੋ ਲੀਨੇ ਸਿੰਘਨ ਉਗਰਾਏ,
ਸਾਨੂੰ ਤਾਂ ਸਿੰਘਾਂ ਨੇ ਉਗਰਾ ਲਿਆ। ਵੇਖੋ ਗੱਲ ਕਿਵੇਂ ਬਣਾਈ, ਆਪਣੀ ਕਰਤੂਤ ਨਹੀਂ ਦੱਸਦਾ। ਕਹਿੰਦਾ ਮੇਰੇ ਕੋਲੋਂ ਤਾਂ ਸਿੰਘ ਉਗਰਾਹੀ ਕਰਕੇ ਲੈ ਗਏ, ਯਾਨੀ ਕਿ ਜਿਹੜਾ ਟੈਕਸ ਮੈਂ ਤੈਨੂੰ ਦੇਣਾ ਸੀ ਉਹ ਸਿੰਘ ਲੈ ਗਏ ਨੇ ਮੇਰੇ ਕੋਲੋਂ।
ਹਮ ਤੋ ਟਕੇ ਇੱਕ ਹੀ ਦੇ ਥਾਂ,
ਹੁਣ ਦੱਸ ਕਿ ਤੈਨੂੰ ਟਕੇ ਦਿਆਂ ਕਿ ਸਿੰਘਾਂ ਨੂੰ ਦਿਆਂ? ਅਸੀਂ ਦੋ ਦੋ ਘਰਾਂ ਵਿੱਚ ਕਿਵੇਂ ਟਕੇ ਤਾਰੀਏ, ਤੇਰਾ ਢਿੱਡ ਭਰੀਏ ਕਿ ਸਿੰਘਾਂ ਦਾ ਭਰੀਏ? ਅਸੀਂ ਤਾਂ ਇੱਕ ਥਾਂ ਹੀ ਦੇ ਸਕਨੇ ਆ, ਜਾਂ ਤੂੰ ਬਣ ਜਾ ਸਾਡਾ ਰਹਿਬਰ ਯਾਨੀ ਕਿ ਮਾਲਕ ਬਣ ਜਾ ਮੈਂ, ਜਾਂ ਸਿੰਘਾਂ ਨੂੰ ਆਪਣਾ ਮਾਲਕ ਬਣਾ ਲਾਂ। ਅਸੀਂ ਦੋਹਰੇ ਥਾਂ ਤੇ ਟਕੇ ਕਿਉਂ ਭਰੀਏ?
ਸੁਣ ਹਾਕਮ ਦਿਸ ਲੱਗ ਗਈ ਆਗ,
ਸੁਣ ਕੇ ਪੱਟੀ ਦੇ ਹਾਕਮ ਨੂੰ ਅੱਗ ਲੱਗ ਗਈ ਵੀ ਮੇਰੇ ਹੁੰਦਿਆਂ ਮੇਰੇ ਇਲਾਕੇ ਚ ਦੂਜਾ ਕੌਣ ਟਕੇ ਉਗਰਾਹ ਜੇ ਟੈਕਸ ਲੈ ਜੇ, ਮਾਲਕ ਮੈਂ ਬੈਠਾ।
ਸੁਤੋ ਸ਼ੇਰ ਜਨ ਉਨਿਓ ਜਾਗ,
ਕਹਿੰਦੇ ਮਾਨੋ ਜਿਵੇਂ ਸੁੱਤਾ ਸ਼ੇਰ ਜਾਗ ਪਿਆ ਹੋਵੇ, ਏਦਾਂ ਗੁੱਸੇ ਚ ਆਇਆ।
ਤੋ ਪੁੱਛਿਓ ਹਾਕਮ ਸਿੰਘ ਹੈ ਕਿਤ ਥਾਂ,
ਪੱਟੀ ਦਾ ਨਵਾਬ ਪੁੱਛਦਾ ਕਹਿੰਦਾ ਕਿੱਥੇ ਨੇ ਉਹ ਸਿੰਘ ਜਿਹੜੇ ਤੈਨੂੰ ਉਗਰਾਹ ਕੇ ਲੈ ਗਏ ਨੇ?
ਕਹੀ ਜੱਟ ਜੈ ਬੁਟਰਨ ਰਾਏ,
ਕਹਿਣ ਲੱਗਾ ਜੀ ਵਾਂ ਪਿੰਡ ਆ ਜਿਹੜਾ ਬੁਟਰਾਂ ਦਾ ਪਿੰਡ ਆ ਨਾ, ਵਾਂ ਉੱਥੇ ਰਹਿੰਦੇ ਨੇ ਤਾਰਾ ਸਿੰਘ ਦੇ ਕੋਲ।
ਤੈ ਬਯੋ ਤਾਰਾ ਸਿੰਘ ਬੂੰਗੋ,
ਬੂੰਗੋ ਚਿਣਾਏ, ਉੱਥੇ ਤਾਰਾ ਸਿੰਘ ਆਪਣਾ ਬੂੰਗਾ ਚਿਣਾ ਕੇ ਬੈਠਾ ਹੋਇਆ।
ਦਿਓ ਰੋਲ ਉਨ ਗਿਰਦੇ ਪਾਏ,
ਉਹਨੇ ਰੌਲਾ ਪਾਇਆ ਸਾਰੇ ਪਾਸੇ ਇਲਾਕੇ ਚ, ਰੋਜ਼ ਕਿਤੇ ਨਾ ਕਿਤੇ ਮੁੱਠ ਭੇੜ ਹੁੰਦੀ ਆ ਉਹਦੀ, ਰੋਜ਼ ਕਿਤੇ ਨਾ ਕਿਤੇ ਲੜਾਈ ਹੁੰਦੀ ਹੈ। ਉਹਨੇ ਤਾਂ ਉੱਥੇ ਫਤੂਰ ਪਾਇਆ ਹੋਇਆ, ਤੂੰ ਇੱਥੇ ਪੱਟੀ ਚ ਬੈਠਾ।
ਤੋ ਹਾਕਮ ਉਸ ਪੁੱਛੀ ਸਲਾਹ,
ਫਿਰ ਹਾਕਮ ਪੁੱਛਦਾ ਪੱਟੀ ਦਾ, ਕਹਿਣ ਲੱਗਾ ਚੌਧਰੀ ਨੂੰ
ਕਿਤਕ ਜਮਈਅਤ ਹੈ ਤੈ ਪਾਏ,
ਕਿੰਨਾ ਕੁ ਕੁਝ ਆ ਉਹਦੇ ਕੋਲ ਜ਼ਖੀਰਾ, ਜਿਹੜਾ ਏਡਾ ਯੋਧਾ ਤੂੰ ਦੱਸਦਾ ਉਹਦੇ ਕੋਲ ਕਿੰਨਾ ਕੁ ਸਬਾਬ ਹੈ, ਉਹਨੇ ਕਿੰਨਾ ਕੁ ਜ਼ਖੀਰਾ ਇਕੱਠਾ ਕੀਤਾ ਹੋਇਆ ਆਪਣੇ ਕੋਲ।
ਜੱਟ ਕਈ ਉਸ ਪੈ ਗੜੀ ਨਾਈ,
ਚੌਧਰੀ ਕਹਿੰਦਾ ਡਰੋ ਨਾ ਹਾਕਮ ਸਾਹਿਬ, ਉਹਦੇ ਕੋਲ ਕੋਈ ਕਿਲਾ ਥੋੜੀ ਹੈ, ਬੂੰਗਾ ਹੀ ਹੈ ਛੋਟਾ ਜਿਹਾ ਬਣਾਇਆ, ਉਹਦੇ ਕੋਲ ਕੋਈ ਗੜੀ ਜਾਂ ਕਿਲਾ ਨਹੀਂ।
ਦੋ ਇੱਕ ਚੁਬਾਰੇ ਹੈ ਉਨ ਪਾਈ,
ਉਹਨੇ ਦੋ ਤਿੰਨ ਚੁਬਾਰੇ ਜੇ ਉੱਥੇ ਬਣਾਏ ਹੋਏ ਨੇ ਆਪਣੇ ਰਹਿਣ ਲਈ।
10-20 ਸਿੰਘ ਤੋਂ ਸਦ ਹੀ ਰਹੇ,
10-20 ਸਿੰਘ ਤਾਂ ਉਹਦੇ ਕੋਲ ਹਮੇਸ਼ਾ ਹਰ ਵੇਲੇ ਹੀ ਰਹਿੰਦੇ ਨੇ, ਉਹ ਵੀ ਸਾਰੇ ਲੜਾਕੇ ਨੇ।
10-5 ਔਰ ਪੀ ਆਵੇ ਜਹੇ,
15-20 ਤਾਂ ਪੱਕੇ ਰਹਿੰਦੇ ਨੇ, ਕਦੇ 10-5 ਆ ਗਏ ਤੇ ਕਦੇ ਚਲੇ ਗਏ, ਏਦਾਂ ਵੀ ਉਹਦੇ ਡੇਰੇ ਤੇ ਰਹਿੰਦਾ ਹੈ।
ਕਿਸ ਨੇਜੋ ਕਿਸ ਪੈ ਤਲਵਾਰ,
ਕਿਸੇ ਕੋਲ ਨੇਜਾ ਤੇ ਕਿਸੇ ਕੋਲ ਤਲਵਾਰ ਹੈ।
ਕੋਈ ਰਹੇ ਤੈ ਬਿਨ ਹਥਿਆਰ,
ਕਈਆਂ ਕੋਲ ਹਥਿਆਰ ਵੀ ਕੋਈ ਨੀ, ਬਿਨਾਂ ਹਥਿਆਰ ਤੋਂ ਵੀ ਰਹਿੰਦੇ ਨੇ।
ਸੁਣ ਹਾਕਮ ਚੜਿਓ ਪੱਟੀਓ ਤਾਏ,
ਸੁਣ ਕੇ ਪੱਟੀ ਦਾ ਹਾਕਮ ਚੜਿਆ ਪੱਟੀ ਤੋਂ।
ਮੋਹਰੇ ਤੋਰੇ ਓ ਕਰ ਸਾਹਿਬ ਰਾਏ,
ਸਾਹਿਬ ਰਾਏ ਚੌਧਰੀ ਨੂੰ ਆਪਣੇ ਮੂਹਰੇ ਟੋਰ ਲਿਆ।
80 ਪਿਆਦੇ 25 ਅਸਵਾਰ,
80 ਪੈਦਲ ਤੇ 25 ਘੋੜ ਸਵਾਰ ਉਹ ਸਿਪਾਹੀ ਆਪਣੇ ਨਾਲ ਲਏ।
ਤੋਰੇ ਤੋਰੋ ਕਰਤ ਮਾਰੋ ਮਾਰ,
80 ਤੇ 25 ਦਾ ਮਤਲਬ ਹੋ ਗਿਆ ਵੀ 105 ਸਿਪਾਹੀ ਆਪਣੇ ਨਾਲ ਲੈ ਕੇ, ਕੁਝ ਕੁ ਸਾਹਿਬ ਰਾਏ ਚੌਧਰੀ ਦੇ ਨਾਲ ਹੋਣਗੇ, ਉਹਨਾਂ ਨੂੰ ਨਾਲ ਲੈ ਕੇ ਪੱਟੀਓ ਵਾਂ ਵਾਲੇ ਪਿੰਡ ਵਾਂ ਨੂੰ ਤੁਰ ਪਿਆ।
ਦੋਹਰਾ फुरती ते वै आयो मत सिंगन सुन नठ जाए।
बड़ी फुरती नाल काला काला आया चल के पट्टी दा नवाब, किते सिंह भज ना जान मेरी आउण दी खबर सुन के। एदा काली काली उत्थे किहड़ा कोई भजण वाला सी, बाबा तारा सिंह ते आप सददा सी आ जाओ। वह तो स्नेह भेजदा सी भी जे खर्चा खुर्चा कोई नहीं वह भी लै जाओ मेरे कोलों, खर्चा भी दे देना तां भी आ जाओ। वह तो इहो जिहा योधा सी। इन्होंने सोचा भी कि भज ना जान, दौड़िया आवे पट्टी का नवाब।
लइयो गो घेर सवेर तो दइयो गो लाहौर पहुंचाए।
रात नूं ही हमला बोलिया, कहिंदा रातों रात ही घेर के ते जूंदियां नूं फड़ के लाहौर लैके जावांगा, ते लाहौर लिजा के नवाब दे कोलों इनाम लवांगा। पट्टी का हाकम यह सोचता फिरदा भी रातों रात जावां घेरा पा के जूंदियां नूं फड़ लवां, वह कित्थे काबू आउंदे आ जूंदे। हाँ जी,
चौपाई इब बगेल सिंह बाणी भोग पायो।
अमृत वेले का समा सी जदों पट्टी का हाकम आया ना इधर नूं वां पिंड, ते इधर भाई बघेल सिंह जी ने अमृत वेले नितनेम का भोग पाया। बाणी पढ़ते सिंह अमृत वेले तैयार बर तैयार हुंदे सी। बाबा तारा सिंह जी भी सारे सिंह जिहड़े रहिंदे सी वां डेरे विच सारे तैयार बर तैयार होके बाणी पढ़ते। भाई बघेल सिंह जिहड़े घोड़ियां लैके दे के आए सी लखमीर सिंह संधू नूं करियाले, वह सवेरे सवेरे जदों बाणी पढ़ के उन्होंने भोग पाया नितनेम का।
कर अरदास सिंह जंगल तायो।
अरदास करके ते भाई बघेल सिंह जी बाहर जंगल पानी नूं चले गए।
आवत फौज तुरक नदर उसे आई।
जदों जंगल च गए ते अगे की वेख्या, जंगल पानी करके इन्हें नूं थोड़ी थोड़ी लो जी लगन लग पई। की वेख्या भी तुरकां दीआं फौजां आ रहीआं ने।
थी तुरकन सिर सिंगन आवाई।
पता सी भाई बघेल सिंह होणा नूं भी अज नहीं तां कल तुरकां ने आउणा ही आउणा, वह तां हमला करके आउणगे। चौधरी साहिब राय कित्थे टलण वाला सी, ये भाई बघेल सिंह होणा नूं पता सी।
हथ ने जो उस गातरे तलवार।
उत्थे गड़वा जल दा नाल सी, हथ तगड़े कीते ते दर गात्रे तलवार भी नाल ही सी, नेजा भी नाल ही सी, बरछा भी आन तैयार बर तैयार होके ही रहिंदे सी। सिंह समा इहो जिहा सी औखा, गात्रे तलवार भी है ते हाथ दे विच नेजा रह के तैयार बर तैयार हो गए।
गड़ो जल दुए हाथ सोच वारे।
कहिंदे एक हाथ दे विच गड़वा सी जल वाला, सुचेते गए सन तो गड़वा जल वाला दूजे हाथ विच।
वेख सिंह चित मता मताया।
जदों वेख्या भी तुरक आउंदे आ वां पिंड नूं जा रहे ने, वेख के भाई बघेल सिंह ने अपने मन ही मन विचार कीती।
अब खबर करन जाऊं जे पिछले दाया।
जे हुण मैं पिछे भज के गया पिंड च बाबा जी दे बूंगे ते खबर देण वास्ते,
सिंह कहेंगे डर मुड़े आया।
योधा सी बघेल सिंह ते कहंदे सिंह आखणगे भी डर के दौड़ आया साडे वल। वेखो भाई बघेल सिंह कहंदे जे पिछे गया ते पिंड च खबर देण गया ना बाबा जी दे कोल डेरे ते, ते किते सिंह ये ना आखण भी डरदा आ गया दौड़ के।
इनने ही तो दंगो उठाया।
आखणगे लड़ाई भी इहदे करके ही होई आ, ये आखणगे ना सिंह भी लड़ाई का मूल तो बघेल सिंह ही आ, घोड़ियां ही लिया खोल के साहब राय दी। हाँ जी,
उनको खबर आपे होए आऊगो।
कहिंदे हुण उत्थे जाण दी बजाय कल्ला ही ललकारा इन्हां नूं इत्थे रोकां, जदों ठा ठई होवेगी कोई गोली चलेगी कोई तलवार नेजा चलेगा वह दरवाज पहुंच जाएगी, सिंघां नूं आपे ही खबर हो जाणी, वह आपे तैयार बर तैयार हो जाणगे, नाले उन्हां नूं थोड़ा जिहा समा भी मिल जाएगा त्यार बर त्यार होण लई।
मारकूट जब जंग की पाओगो।
जदों इत्थे मारकूट होवेगी जंग दी ते आपे उत्थे आवाज पहुंच जानी है।
उन देओ ललकारो तुरकन बुलाए।
वो तुरक जा रहे, थोड़ा थोड़ा अजे नेरा जिहा सी, भाई बघेल सिंह जी पट्टी दे हाकम दे सामने आ के एकदम झाड़ जे चों बाहर निकल के कहंदे ओ ठहरो हाकमा किधर चलिया। ललकारिया उन्होंने ललकारिया, कला सिंह किड्डी दलेरी, सौ सवा सौ बंदा ते कला ललकारिया, क्योंकि कलगीधर ने वो पौल छकाई है जिसनू छक के भाई दया सिंह ने कहा सी महाराज लाहौर ते हल्ला करिए के दिल्ली ते सवा लाख से एक लड़ाऊं तब गोबिंद सिंह नाम कहाऊं कला योदा डट गया। फिर वो भी वो शस्त्रधारी ने सारे ये भी बिना शस्त्रां तो ने शस्त्रधारी ये भी है एक हाथ में नेजा ते गातरे तलवार है एक हाथ में गड़वा फड़िया होया है।
तुम तुरे हो अगे हम बात सुनाए
वो कहन लगे भी हां जी
तुम तुरे हो अगे हम बात सुनाए
ललकारा मारिया किधर मुंह चुकया तुरे जांदे हो ठहरो पहला मेरे नाल गल करके जाओ।
सो साहिब राय लियो पछाण
साहिब राय चौधरी भी नाल सी उन्हें सियाण लिया पछाण लिया भाई बघेल सिंह नू
कयो हाकम मते पाए जान
कहदा हाकम साहब यही है वो बंदा कलेश दी जड़ इन्हें मेरिया घोड़ियां खोईयां ने काबू आ गया कला इनू पहला फड़ो इनू ना जान दे ओ।
ये है सिंगन में बड़ी ब्याद
सारे सिंगा विच यही सब तो बड़ी ब्यादी है
इस एक मारे होए जै है आद
कले नू इत्थे मार दो बाकी सारे अद्धे मारे जानगे उत्थे
यही चोर है घोड़ी अनवारो
यही साडियां घोड़ियां दा चोर है
सिंगा मद बड़ो खुआरो
ये सारे सिंगा च वड्डा योधा कहाउंदा उहनां च ये वड्डा सूरमा उहनां दा
दोहरा तो हाकम हल्ला कियो मत सिंह पावे जान
हाकम ने सिपाहियां नू कहा हल्ला करो इनू किते चला ना जाए भज ना जाए इनू काबू करो बघेल सिंह नू
सिंह पी अग्यों कुद पयो तै ही मच गयो कान
भाई बघेल सिंह भी कुद के आ गए नेजा सी जेड़ा आया फड़ के नेजे नाल परो दिता भाई बघेल सिंह ने ऐदा पंजा चारा नू कहिंदे नेजे नाल ही परो दिता तो बड़ी सूरबीरता नाल भाई बघेल सिंह जी लड़ रहे ने उधर भाई तारा सिंह वां दे कोल भी आवाज पहुंची गोली चली पर हाकम जिहड़ा सी पट्टी दा इहनू मूंह दिखा के मुड़ना पिया जोर नहीं चलिया बंदे मरवा ले अपने इहने वेख्या भी हुण इह मेरे काबू नहीं आउंदे लाहौर पहुंचिया लाहौर जाके ਉਥੋਂ ਫੌਜਾਂ ਚੜਾ ਕੇ ਲਿਆ ਰਿਹਾ ਵਾਂ ਪਿੰਡ ਬਾਬਾ ਤਾਰਾ ਸਿੰਘ ਹੋਣਾ ਤੇ ਬਾਬਾ ਜੀ ਨੇ ਲੜ ਕੇ ਜਿਵੇਂ ਸ਼ਹੀਦੀਆਂ ਪਾਈਆਂ ਨੇ ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ ਹੈ ਉਹਨਾਂ ਹੱਠੀਆਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਅਰਦਾਸਾਂ ਵਿੱਚ ਆਪਾਂ ਰੋਜ਼ ਸਿਮਰਦੇ ਹਾਂ ਉਹਨਾਂ ਦੀ ਉਹ ਸ਼ਹੀਦੀ ਦਾ ਪ੍ਰਸੰਗ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਗੁਰੂ ਪੰਥ ਦਾ ਪਵਿੱਤਰ ਇਤਿਹਾਸ कथन कर दिया होइया भुला चुका देखेवा वाहे गुरु वाहे गुरु वाहे गुरु वाहे गुरु
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 वाहे गुरु वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
हे अच्युत हे पार ब्रह्म
अगनासी अगनास
हे पुरन हे सर्वमय
पंजन गुण तास
हे संगी हे निरंकार
निर्गुण सब टेक
हे गोबिंद हे गुण निदान
सदा बबेक
हे अपरंपर हर हरे
पियो अणहारे
हे संत है कै सदा संग
निधाराय आधार
ठाकुर हो दास रो
निर्गुण गुण नहीं कोई
नानक दीजै नाम दान
बरा कोई है परोए
आए प्रभ शरणागति
कृपा निधि दयाले
एक अखर हर मन बस्त
नानक ओत निहाल
वाहे गुरु नाम जहाज है
चढ़े सो तेरे पार
जो शरदा कर सेवंदे
गुर पारे उतार निहार
वाहे गुरु नाम जहाज है
चढ़े सो तेरे पार
जो शरदा कर सेवंदे
गुर पारे उतार निहार
वाहे गुरु जी का खालसा वाहे गुरु जी की फतेह।